ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸੁਣ ਹਰ ਕਥਾ ਉਤਾਰੀ ਮੈਲ ਮਹਾਪਨੀਤ ਭਏ ਸੁਖ ਸੈਲ ਹਵਾਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁੱਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਕੋ ਸੁਆਮੀ ਆਹਿਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪਹਿਰ ਰਾਮ ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੋ ਆਠ ਪਹਿਰ ਰਾਮ ਨਾਮ ਵਾਪਾਰੋ ਸਹਿਜ ਆਨੰਦ ਗਾਵਹਿ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸੇ ਸਰੂਪ ਦਸਾਂ ਸਰੂਪਾਂ ਦੇ ਆਤਮਕ ਜੋਤ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪਹਿਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਸਵਾਸ ਸਫਲੇ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋ ਕਿਰਪਾ ਕਰਦੇ ਹਨ ਸਾਡੇ ਭਲੇ ਵਾਸਤੇ ਮਾਝ ਰਾਗ ਵਿੱਚ ਸਰਦਾ ਭਾਵਨਾ ਨਾਲ ਆਓ ਮਹਾਰਾਜ ਜੀ ਦੇ ਬਚਨ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ। ਮਾਝ ਮਹੱਲਾ ਪੰਜਵਾਂ ਕਿੰਨੀ ਦਇਆ ਗੋਪਾਲ ਗੁਸਾਈ। ਕਹਿੰਦੇ ਨੇ ਜਦੋਂ ਉਸ ਗੁਸਾਈ ਨੇ ਉਸ ਮਾਲਕ ਨੇ ਗੋਪਾਲ ਨੇ ਦਇਆ ਕੀਤੀ। ਗੋਪਾਲ ਕਹਿੰਦੇ ਨੇ ਸਾਧ ਸੰਗਤ ਗੋ ਪ੍ਰਿਥਵੀ ਨੂੰ ਅਤੇ ਪਾਲ ਪਾਲਣਾ ਕਰਨ ਵਾਲੇ ਨੂੰ, ਜਿਹੜਾ ਪ੍ਰਿਥਵੀ ਦੇ ਜੀਵਾਂ ਦੀ ਪਾਲਣਾ ਕਰਦਾ ਉਹ ਗੋਪਾਲ ਹੈ। ਗੋ ਕਹਿੰਦੇ ਨੇ ਇੰਦਰਿਆਂ ਨੂੰ ਪਾਲ, ਇੰਦਰਿਆਂ ਦੀ ਪਾਲਣਾ ਕਰਨ ਵਾਲਾ ਜਿਹੜਾ ਉਹ ਹੈ ਗੋਪਾਲ। ਜਦੋਂ ਉਹ ਗੋਪਾਲ ਸਾਧ ਸੰਗਤ ਜੀ ਕਿਰਪਾ ਕਰਦਾ ਨਾ ਕਿੰਨੀ ਦਇਆ, ਗੁਰ ਕੇ ਚਰਨ ਵਸੇ ਮਨ ਮਾਹੀ, ਉਸ ਵੇਲੇ ਗੁਰੂ ਦੇ ਚਰਨ ਜਿਹੜੇ ਸਾਧ ਸੰਗਤ ਜੀ ਬੰਦੇ ਦੇ ਮਨ 'ਚ ਵਸ ਜਾਂਦੇ। ਚਰਨ ਕਿਹੜੇ ਹੈ? ਚਿੱਤ ਚਰਨ ਨਾਮ। ਮਹਾਰਾਜ ਦਾ ਨਾਮ ਸਾਧ ਸੰਗਤ ਉਦੋਂ ਫਿਰ ਹਿਰਦੇ ਵਿੱਚ ਵਸ ਜਾਂਦਾ ਜਦੋਂ ਪਰਮੇਸ਼ੁਰ ਕਿਰਪਾ ਕਰੇ। ਅੰਗੀਕਾਰ ਕੀਆ ਤਿਨ ਕਰਤਾ ਦੁੱਖ ਕਾ ਡੇਰਾ ਢਾਹਿਆ ਜੀਉ। ਅੰਗੀਕਾਰ ਕਹਿੰਦੇ ਨੇ ਸਤਸੰਗ ਜੀ ਪੱਖ ਕਰਨ ਨੂੰ, ਕਹਿੰਦੇ ਫਿਰ ਮਹਾਰਾਜ ਪ੍ਰਤੱਖ ਹੀ ਪੱਖ ਕਰਦੇ ਆਪਣੇ ਭਗਤਾਂ ਦਾ, ਆਪਣੇ ਪਿਆਰਿਆਂ ਦਾ, ਗੁਰੂ ਕੇ ਸਿੱਖਾਂ ਦਾ, ਨਾਮ ਜਪਣ ਵਾਲਿਆਂ ਦਾ, ਫਿਰ ਸਤਸੰਗ ਤੋਂ ਪੱਖ ਕਰਦੇ ਆ। ਪੱਖ ਕਰਦੇ ਕਰਕੇ ਹੀ ਸਤਸੰਗ ਤੇ ਬਚਨ ਆ ਨਾ, ਜੋ ਜੋ ਚਿਤ ਵੈ ਭਗਤ ਜਨ ਸੋ ਲੇਤਾ ਮਾਨ, ਰੱਬ ਦੇ ਪਿਆਰੇ ਕੋਈ ਅਰਦਾਸ ਕਰਨ ਤੇ ਪਰਮੇਸ਼ੁਰ ਉਸੇ ਵੇਲੇ ਮੰਨ ਲੈਂਦਾ, ਇਸੇ ਕਰਕੇ ਭਈ ਉਹ ਪੱਖ ਕਰਦਾ ਉਹਨਾਂ ਦਾ। ਪੱਖ ਸਾਹਿਬ ਸੰਗਤ ਜੀ ਉਹ ਕਿਸੇ ਆਪਣੇ ਸਵਾਰਥ ਵਾਸਤੇ ਨਹੀਂ ਕਰਦਾ ਜਾਂ ਮੋਹ ਕਰਕੇ ਨਹੀਂ ਕਰਦਾ, ਪੱਖ ਨਾਮ ਦਾ ਕਰਦਾ ਤੇ ਨਾਮ ਜਪਣ ਵਾਲੇ ਦਾ ਸੁਤੇ ਸਿੱਧੀ ਪੱਖ ਹੈ, ਨਾਮ ਜਪਣ ਵਾਲੇ ਦਾ ਹੀ ਪਰਮੇਸ਼ੁਰ ਪੱਖ ਕਰਦਾ। ਅੰਗੀਕਾਰ ਕੀਆ ਤਿੰਨ ਕਰਤਾ, ਕਹਿੰਦੇ ਉਸ ਕਰਤੇ ਪੁਰਖ ਨੇ ਪੱਖ ਕੀਤਾ। ਫਿਰ ਦੁੱਖ ਦਾ ਡੇਰਾ ਢਾਹਿਆ ਜੀ, ਉਹ ਕੀ ਹੋਇਆ, ਕਹਿੰਦੇ ਦੁੱਖ ਦਾ ਡੇਰਾ ਜਿਹੜਾ ਅਗਿਆਨ ਸੀ ਸਤਸੰਗ ਜੀ, ਇਹ ਸਾਰਾ ਹੀ ਢੱਠ ਗਿਆ। ਅਗਿਆਨ ਹੀ ਅਸਲ ਵਿੱਚ ਦੁੱਖਾਂ ਦਾ ਡੇਰਾ ਹੈ। ਅਗਿਆਨ ਜਿਹੜਾ ਸਤਸੰਗ ਜੀ ਇਹ ਭੇਦ ਗਿਆਨ ਕਰਕੇ ਹੁੰਦਾ, ਜਿਹੜਾ ਭੇਦ ਗਿਆਨ ਹੈ ਇਹ ਪੁੰਨਾਂ ਪਾਪਾਂ ਕਰਕੇ ਹੁੰਦਾ, ਜਿਹੜੇ ਪੁੰਨ ਪਾਪ ਨੇ ਸਤਸੰਗ ਜੀ ਇਹ ਸਰੀਰ ਕਰਕੇ ਹੁੰਦੇ ਆ, ਸਰੀਰ ਜਿਹੜਾ ਸਤਸੰਗਤ ਇਹ ਪ੍ਰਾਲਬਧ ਕਰਕੇ ਆਉਂਦਾ ਵਾਰ ਵਾਰ। ਪ੍ਰਾਲਬਧ ਕਰਕੇ ਸਰੀਰ ਆਵੇਗਾ, ਸਰੀਰ ਕਰਕੇ ਪੁੰਨ ਪਾਪ ਬੰਦਾ ਕਰਦਾ, ਪੁੰਨਾਂ ਪਾਪਾਂ ਕਰਕੇ ਭੇਦ ਗਿਆਨ ਹੁੰਦਾ, ਭੇਦ ਗਿਆਨ ਕਰਕੇ ਅਗਿਆਨ ਹੈ ਤੇ ਅਗਿਆਨ ਕਰਕੇ ਸਾਰੇ ਦੁੱਖ ਨੇ, ਸਾਰੇ ਦੁੱਖ ਅਗਿਆਨ ਕਰਕੇ। ਪਰ ਜਦੋਂ ਪਰਮੇਸ਼ੁਰ ਪੱਖ ਕਰਦਾ ਨਾ ਕਿਸੇ ਦਾ, ਉਦੋਂ ਸਾਧ ਸੰਗਤ ਅੰਗੀਕਾਰ ਕੀਆ ਤਿੰਨ ਕਰਤਾ ਦੁੱਖ ਕਾ ਡੇਰਾ, ਦੁੱਖਾਂ ਦਾ ਡੇਰਾ ਅਗਿਆਨ ਹੈ, ਢਾਹਿਆ ਜੀ ਉਹ, ਕਹਿੰਦੇ ਉਹ ਅਗਿਆਨ ਚੱਲਿਆ ਜਾਵੇਗਾ, ਅਗਿਆਨ ਉਸੇ ਵੇਲੇ ਚੱਲਿਆ ਜਾਂਦਾ। ਮਨ ਤਨ ਵਸਿਆ ਸੱਚਾ ਸੋਈ, ਕਹਿੰਦੇ ਫਿਰ ਉਹ ਮਨ ਵਿੱਚ ਤਨ ਵਿੱਚ ਅਕਾਲ ਪੁਰਖ ਵਾਹਿਗੁਰੂ, ਉਹਦੀ ਯਾਦ, ਉਹਦੀ ਸਤਸੰਗਤ ਦੀ ਸ਼ਕਤੀ, ਉਹਦਾ ਨਾਮ, ਉਹਦਾ ਪ੍ਰੇਮ ਵਸਣ ਲੱਗ ਪੈਂਦਾ। ਵਿਖੜਾ ਥਾਨ ਨਾ ਦਿਸੈ ਕੋਈ, ਜਦੋਂ ਉਹ ਵੱਸਦਾ ਨਾ ਮਨ ਵਿੱਚ, ਉਦੋਂ ਕੋਈ ਔਖਾ ਥਾਂ ਦਿਸਦਾ ਹੀ ਨਹੀਂ। ਉਵੇਂ ਪ੍ਰਲੋਕ ਬਹੁਤ ਔਖਾ, ਦਸਮ ਦੁਆਰ ਵਿੱਚ ਪਹੁੰਚਣਾ ਬਹੁਤ ਔਖਾ, ਤੁਰਿਆ ਪਾਦ ਵਿੱਚ ਜਾਣਾ ਬਹੁਤ ਔਖਾ, ਪਰ ਜਦੋਂ ਉਹ ਕਿਰਪਾ ਕਰਕੇ ਮਨ 'ਚ ਵੱਸਦਾ ਉਦੋਂ ਨਹੀਂ ਸਾਧ ਸੰਗਤ ਜੀ ਔਖਾ, ਉਦੋਂ ਪ੍ਰਲੋਕ ਦਾ ਗਿਆਨ ਵੀ ਉਸੇ ਵੇਲੇ ਆ ਜਾਂਦਾ, ਦਸਮ ਦੁਆਰ ਵਿੱਚ ਵੀ ਸਾਧ ਸੰਗਤ ਜੀ ਉਹਦੀ ਕਿਰਪਾ ਨਾਲ ਉਸੇ ਵੇਲੇ ਪਹੁੰਚ ਜਾਂਦਾ, ਤੁਰਿਆ ਪਾਦ ਦੀ ਵੀ ਪ੍ਰਾਪਤੀ ਉਸੇ ਵੇਲੇ ਹੋ ਜਾਂਦੀ, ਫਿਰ ਕੋਈ ਔਖਾ ਥਾਂ ਹੈ ਹੀ ਨਹੀਂ। ਉਵੇਂ ਆਪਣਾ ਹੁਣ ਦਸਵੇਂ ਦੁਆਰ ਤੱਕ ਪਹੁੰਚਣਾ ਬਹੁਤ ਔਖਾ, ਆਪਾਂ ਦਸਵੇਂ ਦੁਆਰ ਤੱਕ ਜਾਣਾ ਹੋਵੇ ਤਾਂ ਕੋਈ ਖੇਡ ਨਹੀਂ, ਪਰ ਜਦੋਂ ਉਹ ਮਨ ਵਿੱਚ ਵੱਸ ਗਿਆ ਆਣ ਕੇ, ਜਦੋਂ ਉਹਦੀ ਕਿਰਪਾ ਹੋਈ, ਉਹਦੀ ਕਿਰਪਾ ਹੁੰਦੀ ਸਾਧ ਸੰਗਤ ਜੀ ਕਿਸੇ ਸਾਧਨ ਦੁਆਰਾ, ਉਹਦੀ ਕਿਰਪਾ ਲੈਣ ਵਾਸਤੇ ਸਤ ਸੰਗਤ ਕਰਨੀ ਪਵੇਗੀ, ਸਾਧ ਸੰਗਤ ਕਰਨੀ ਪਵੇਗੀ, ਕਿਸੇ ਰੱਬ ਦੇ ਪਿਆਰੇ ਦਾ ਸਾਧ ਸੰਗਤ ਜੀ ਸੰਗ ਕਰਕੇ ਉਹਦਾ ਆਸ਼ੀਰਵਾਦ ਲੈਣਾ ਪਵੇਗਾ। ਪਰ ਜਿਨ੍ਹਾਂ ਨੇ ਸਾਧ ਸੰਗਤ ਇਸ ਗੱਲ ਦਾ ਖੰਡਨ ਕਰਨਾ, ਉਹਨਾਂ ਨੇ ਆਪਣੇ ਤਰੀਕੇ ਨਾਲ ਵਿਚਾਰ ਕਰਨੀ ਹੈ। ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਪਾਪੀ ਸਵਰਗ ਪਰੇ, ਸੋ ਨਰਕ ਪਰੇ ਹਥਿਆਰੇ, ਪੁੰਨੀ ਸਵਰਗ ਪਰੇ ਨਰਕ ਪਰੇ ਹਥਿਆਰੇ, ਜੋ ਸੰਤਨ ਕੀ ਸਰਨ ਪਰੇ ਤੇ ਕਰਮਨ ਕੇ ਮਾਰੇ। ਕਹਿੰਦੇ ਨੇ ਜਿਹੜੇ ਪਾਪ ਕਰਨ ਵਾਲੇ ਸਾਧ ਸੰਗਤ ਜੀ ਉਹ ਤਾਂ ਚਲੇ ਗਏ ਸਵਰਗਾਂ ਵਿੱਚ, ਤੇ ਜਿਹੜੇ ਪੁੰਨ ਕਰਨ ਵਾਲੇ ਸਨ ਉਹ ਨਰਕਾਂ 'ਚ ਜਾ ਬੈਠੇ। ਜਿਹੜੇ ਸਾਧੂਆਂ ਸੰਤਾਂ ਦੀ ਸੰਗਤ ਕਰਨ ਵਾਲੇ ਨੇ, ਕਹਿੰਦੇ ਨੇ ਉਹ ਭਾਈ ਕਰਮਾਂ ਦੇ ਮਾਰੇ ਆ, ਜਿਨ੍ਹਾਂ ਦੇ ਕਰਮ ਨਾਲ ਸਾਥ ਦੇਣ ਉਹ ਸਾਧੂਆਂ ਸੰਗਤਾਂ ਦੀ ਸੰਗਤ ਕਰਨ ਲੱਗ ਪੈਂਦਾ। ਇੱਦਾਂ ਸਾਧ ਸੰਗਤ ਜਿਹੜਾ ਵੱਖਰੀ ਵਿਚਾਰ ਰੱਖਣ ਵਾਲਾ ਉਹ ਇਸ ਦੋਹਰੇ ਦੇ ਇੱਦਾਂ ਅਰਥ ਕਰਦਾ, ਪਰ ਇਹਦੇ ਅਰਥ ਅਸਲ ਵਿੱਚ ਸਾਧ ਸੰਗਤ ਜੀ ਇੱਦਾਂ ਨਹੀਂ, ਅਰਥ ਹੈਗੇ ਪਾਪੀ ਸਵਰਗ ਪਰੇ ਨਰਕ ਪਰੇ ਹਥਿਆਰੇ, ਜੋ ਸੰਤਨ ਕੀ ਸਰਨ ਪਰੇ ਤੇ ਕਰਮਨ ਕੇ ਮਾਰ। ਉਹ ਵੀ ਅਰਥ ਸੀ ਜਿਹੜੇ ਪਹਿਲਾਂ ਆਪਾਂ ਕੀਤੇ, ਪਾਪੀ ਸਵਰਗ ਪਰੇ। ਸਿੱਧੇ ਅਰਥ ਕਰਾਂਗੇ ਇਹੋ ਹੀ ਬਣੇਗਾ ਵੀ ਜਿਹੜੇ ਪਾਪੀ ਬੰਦੇ ਨੇ, ਪਾਪ ਕਰਨ ਵਾਲੇ, ਉਹ ਸਵਰਗਾਂ 'ਚ ਚਲੇ ਗਏ, ਸਵਰਗਾਂ 'ਚ ਪੈ ਗਏ। ਨਰਕ ਪਰੇ ਹਥਿਆਰੇ, ਸੋ ਜਿਹੜੇ ਸਾਧ ਸੰਗਤ ਜੀ ਪੁੰਨ ਕਰਨ ਵਾਲੇ ਨੇ, ਚੰਗੇ ਕੰਮ ਕਰਨ ਵਾਲੇ, ਪਰਉਪਕਾਰ ਕਰਨ ਵਾਲੇ, ਉਹ ਨਰਕਾਂ 'ਚ ਚਲੇ ਗਏ। ਜੋ ਸੰਤਨ ਕੀ ਸਰਨ ਪਰੇ, ਜਿਹੜੇ ਸੰਤਾਂ ਦੀ ਸ਼ਰਨ 'ਚ ਜਾ ਕੇ ਪੈ ਗਏ ਤੇ ਕਰਮਨ ਕੇ ਮਾਰੇ। ਪਰ ਅਸਲ ਵਿੱਚ ਅਰਥ ਇੱਦਾਂ ਨਹੀਂ। ਜੇ ਕੋਈ ਕਿਸੇ ਰੱਬ ਦੇ ਬਖਸ਼ੇ ਦੀ ਸੰਗਤ ਸਾਧ ਸੰਗਤ ਜੀ ਕਰਦਾ, ਉਹਦਾ ਆਸ਼ੀਰਵਾਦ ਲੈਂਦਾ ਤੇ ਫਿਰ ਵਿਖੜੇ ਥਾਨ ਤੱਕ ਪਹੁੰਚ ਉਹਦੀ ਹੋ ਜਾਵੇਗੀ। ਵਿਖੜਾ ਥਾਨ ਨਾ ਦਿਸੈ ਕੋਈ, ਕਿਉਂਕਿ ਕੋਈ ਨਾ ਕੋਈ ਤੇ ਵਿਚੋਲਾ ਵਿੱਚ ਪੈਂਦਾ ਹੀ ਨਾ ਜਦੋਂ ਕਿਰਪਾ, ਜਿਵੇਂ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਵਾਸਤੇ ਸਾਧ ਸੰਗਤ ਜੀ ਗੁਰੂ ਨੂੰ ਵਿਚੋਲਾ ਪਾਉਣਾ ਪੈਂਦਾ, ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਜਿਹੜੇ ਮਹਾਤਮਾ ਨੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਵਿੱਚ ਵਿਚੋਲੇ ਪਾਉਣਾ ਪੈਂਦਾ, ਉਹਨਾਂ ਦੀ ਸੰਗਤ, ਉਹਨਾਂ ਤੋਂ ਅਰਦਾਸ ਬੇਨਤੀ, ਉਹਨਾਂ ਦਾ ਆਸ਼ੀਰਵਾਦ। ਪਰ ਇਹਦੇ ਅਰਥ ਹੈਗੇ ਨੇ ਪਾਪੀ ਸਵਰਗ ਪਰੇ, ਜਿਹੜੇ ਪਾਪ ਕਰਨ ਵਾਲੇ ਸਾਧ ਸੰਗਤ ਜੀ ਉਹ ਸਵਰਗਾਂ ਤੋਂ ਪਰੇ ਪਰੇ ਹੀ ਰਹਿੰਦੇ ਆ, ਸਵਰਗਾਂ ਵਿੱਚ ਨਹੀਂ ਜਾ ਸਕਦੇ, ਤੇ ਜਿਹੜੇ ਪੁੰਨ ਕਰਨ ਵਾਲੇ ਨੇ ਉਹ ਨਰਕਾਂ ਤੋਂ ਪਰੇ ਆ। ਜੋ ਸੰਤਨ ਕੀ ਸਰਨ ਪਰੇ, ਜਿਹੜੇ ਸੰਤਾਂ ਦੀ ਸਰਨ ਤੋਂ ਉਹਨਾਂ ਦੀ ਸੰਗਤ ਤੋਂ ਪਰੇ ਆ, ਤੇ ਕਰਮਨ ਕੇ ਮਾਰੇ, ਕਹਿੰਦੇ ਨੇ ਉਹ ਕਰਮਾਂ ਦੇ ਮਾਰੇ ਆ। ਕਰਮਾਂ ਦੇ ਮਾਰੇ ਉਹ ਹੈ ਜਿਹੜੇ ਸਤ ਸੰਗਤ ਤੋਂ ਪਰੇ ਹੈ, ਸਤ ਸੰਗਤ ਕਰਨ ਵਾਲੇ ਕਰਮਾਂ ਦੇ ਮਾਰੇ ਨਹੀਂ। ਸੰਤਾਂ ਦੀ ਸੰਗਤ ਕਰਨ ਵਾਲਾ ਨਹੀਂ ਕਰਮਾਂ ਦਾ ਮਾਰਾ, ਸੰਤਾਂ ਦੀ ਸੰਗਤ ਤੋਂ ਜਿਹੜਾ ਪਰੇ ਹੈ, ਜੋ ਸੰਤਨ ਕੀ ਸਰਨ ਪਰੇ, ਜਿਹੜੇ ਸੰਤਾਂ ਦੀ ਸਰਨ ਤੋਂ ਪਰੇ ਪਰੇ ਰਹਿਣ ਵਾਲੇ ਆ, ਤੇ ਕਰਮਣ ਕੇ ਮਾਰੇ। ਤੇ ਜੇ ਕੋਈ ਸੰਗਤ ਕਰੇ ਤੇ ਫਿਰ ਹਜ਼ੂਰ ਕਹਿੰਦੇ ਨੇ ਮਨ ਤਨ ਵਸਿਆ ਸੱਚਾ ਸੋਈ, ਮਨ ਵਿੱਚ ਤਨ ਵਿੱਚ ਸਾਧ ਸੰਗਤ ਜੀ ਉਹ ਪਰਮੇਸ਼ੁਰ ਵੱਸਦਾ, ਵਿਖੜਾ ਥਾਨ ਨਾ ਦਿਸੈ ਕੋਈ। ਫਿਰ ਦਸਵੇਂ ਦੁਆਰ ਦੀ ਪ੍ਰਾਪਤੀ, ਤੁਰਿਆਪਦ ਦੀ ਪ੍ਰਾਪਤੀ, ਆਤਮ ਗਿਆਨ ਦੀ ਪ੍ਰਾਪਤੀ, ਬ੍ਰਹਮ ਗਿਆਨ ਦੀ ਪ੍ਰਾਪਤੀ, ਇਹ ਕੋਈ ਔਖੀ ਨਹੀਂ। ਜਦੋਂ ਗੁਰੂ ਕਿਰਪਾ ਕਰੇ ਫਿਰ ਸਾਧ ਸੰਗਤ ਜੀ ਪਲ ਮਾਤਰ ਦੇ ਸਮੇਂ 'ਚ ਹੀ ਗਿਆਨ ਆ ਜਾਂਦਾ। ਦੂਤ ਦੁਸ਼ਮਣ ਸਭ ਸੱਜਣ ਹੋਏ, ਜਿਹੜੇ ਦੁਸ਼ਮਣ ਕਰਨ ਵਾਲੇ ਸਨ ਨਾ, ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੱਜਣ ਬਣ ਜਾਂਦੇ। ਫਿਰ ਜਿਹੜਾ ਸਾਧ ਸੰਗਤ ਜੀ ਮੋਹ ਆਏ ਪ੍ਰੇਮ ਬਣ ਜਾਏਗਾ, ਜਿਹੜਾ ਕ੍ਰੋਧ ਆਏ ਵੀਰ ਰਸ ਬਣ ਜਾਏਗਾ। ਇਸੇ ਤਰ੍ਹਾਂ ਕੋਈ ਸਵੈਮਾਨ ਬਣ ਜਾਂਦਾ, ਇਹ ਉਵੇਂ ਤਾਂ ਦੁਸ਼ਮਣੀ ਕਰਦੇ ਆ। ਹੇ ਕਾਮੰਗ ਨਰਕ ਬਸਰਾਮੰਗ ਬਹੁ ਜੋਨੀ ਭਰਮਾਉਣ ਹੈ, ਮਹਾਰਾਜ ਨੇ ਲਿਖਿਆ ਪੰਜਵੇਂ ਪਾਤਸ਼ਾਹ ਨੇ, ਉਵੇਂ ਤਾਂ ਸਾਧ ਸੰਗਤ ਜੀ ਨਰਕਾਂ ਤੱਕ ਛੱਡ ਕੇ ਆਉਣਗੇ ਜਦੋਂ ਦੁਸ਼ਮਣੀ ਕਰਨ, ਪਰ ਫਿਰ ਇਹ ਸੱਜਣ ਹੋ ਜਾਂਦੇ, ਫਿਰ ਦੁਸ਼ਮਣੀ ਕਰਦੇ ਨੇ। ਦੂਤ ਦੁਸ਼ਮਣ ਸਭ ਸੱਜਣ ਹੋਏ, ਜਿਹੜੇ ਦੁਸ਼ਮਣੀ ਕਰਨ ਵਾਲੇ ਨੇ ਦੂਤ, ਇਹ ਵੀ ਸੱਜਣ ਹੋ ਜਾਂਦੇ ਜਦੋਂ ਗੁਰੂ ਕਿਰਪਾ ਕਰਦਾ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਦਾ, ਇਹ ਵੈਰੀ ਮਿੱਤਰ ਕੀਤਿਆਂ ਨਹਿ ਮੰਗੇ ਮੰਦਾ। ਜਿਹੜੇ ਮੰਦਾ ਮੰਗਣ ਵਾਲੇ ਸਨ ਨਾ ਵੈਰੀ, ਗੁਰੂ ਕਿਰਪਾ ਕਰਦਾ ਤੇ ਉਹ ਮਿੱਤਰ ਬਣ ਜਾਂਦੇ ਆ, ਫਿਰ ਉਹ ਵੀ ਸੱਜਣ। ਦੂਤ ਦੁਸ਼ਮਣ ਸਭ ਸੱਜਣ ਹੋਏ, ਇੱਕੋ ਸਵਾਮੀ ਆਹਿਆ ਜੀਓ। ਪਰ ਇਹ ਪ੍ਰਾਪਤੀ ਹੁੰਦੀ ਕਿਵੇਂ, ਜਦੋਂ ਕਹਿੰਦੇ ਇੱਕ ਦਾ ਬੰਦਾ ਹੋ ਕੇ ਰਹੇ ਥਾਵਾਂ ਥਾਵਾਂ ਤੇ ਜਾ ਕੇ, ਨਹੀਂ ਇੱਕੋ ਸਵਾਮੀ ਆਹਿਆ ਜੀਓ, ਜਦੋਂ ਇੱਕ ਸਵਾਮੀ ਦਾ ਇੱਕ ਮਾਲਕ ਦਾ ਬਣ ਕੇ ਰਹਿੰਦਾ। ਜੋ ਕੁਛ ਕਰੇ ਸੋ ਆਪੇ ਆਪੇ, ਜੋ ਕਰਦਾ ਸਾਧ ਸੰਗਤ ਜੀ ਉਹ ਪਰਮਾਤਮਾ ਆਪ ਹੀ ਕਰਦਾ। ਬੁੱਧ ਸਿਆਣਪ ਕਿਸ਼ੂ ਨਾ ਜਾਪੈ, ਕਹਿੰਦੇ ਕਿਸੇ ਬੰਦੇ ਦੀ ਉੱਥੇ ਸਿਆਣਪ ਤੇ ਬੁੱਧ ਕੁਝ ਨਹੀਂ ਕਰ ਸਕਦੀ। ਜੋ ਕਰਨਾ ਪਰਮਾਤਮਾ ਨੇ ਆਪਣੀ ਮਰਜ਼ੀ ਨਾਲ ਕਰਨਾ। ਵੀ ਉਹ ਪੂਛ ਨਾ ਮਸਲਤ ਧਰੈ, ਕਿਸੇ ਦੂਜੇ ਦੀ ਸਲਾਹ ਨਹੀਂ ਲੈਂਦਾ, ਉਹ ਮਸਲਤ ਨਹੀਂ ਕਰਦਾ ਕਿਸੇ ਨਾਲ, ਕਿਸੇ ਦੀ ਸਿਆਣਪ ਤੇ ਬੁੱਧ ਕਰਕੇ ਸਾਧ ਸੰਗਤ ਜੀ ਉਹ ਆਪਣਾ ਫੈਸਲਾ ਨਹੀਂ ਬਦਲਦਾ, ਆਪਣੇ ਨਿਯਮ ਨਹੀਂ ਬਦਲਦਾ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਲੱਖਾਂ ਸਿਆਣਪਾਂ ਵੀ ਉਹਦੇ ਅੱਗੇ ਸਾਧ ਸੰਗਤ ਜੀ ਫੇਲ ਨੇ। ਜੋ ਉਹਨੇ ਕਰਨਾ ਉਹਨੇ ਅਟਲ ਨਿਯਮ ਬਣਾਇਆ। ਬੰਦੇ ਨੂੰ ਮੌਤ ਆਉਣੀ ਹੈ, ਆਉਣੀ ਆਉਣੀ ਹੈ ਸਾਧ ਸੰਗਤ ਜੀ, ਭਾਵੇਂ ਕੋਈ ਬ੍ਰਹਮ ਗਿਆਨੀ ਹੈ, ਭਾਵੇਂ ਆਤਮ ਗਿਆਨੀ, ਭਾਵੇਂ ਗੁਰਮੁਖ ਹੈ, ਭਾਵੇਂ ਮਨਮੁਖ ਹੈ, ਭਾਵੇਂ ਸਾਗਤ ਪੁਰਸ਼ ਹੈ, ਕੋਈ ਰੋਕ ਨਹੀਂ ਸਕਦਾ ਮਹਾਰਾਜ ਦੇ ਇਸ ਨਿਯਮ ਨੂੰ, ਕੋਈ ਨਹੀਂ ਬਦਲ ਸਕਦਾ। ਜਿਹੜੇ ਬਦਲਣ ਦੀ ਸਮਰੱਥਾ ਰੱਖਦੇ ਉਹਦੇ ਭਾਣੇ 'ਚ ਦਖਲ ਨਹੀਂ ਦਿੰਦੇ, ਜਿਹੜੇ ਬਦਲਣਾ ਚਾਹੁੰਦੇ ਆ ਉਹ ਬਦਲ ਨਹੀਂ ਸਕਦੇ। ਜਿਨ੍ਹਾਂ 'ਚ ਬਦਲਣ ਦੀ ਸਮਰੱਥਾ ਹੈ, ਗਿਆਨ ਆਉਣ ਤੋਂ ਬਾਅਦ ਸਾਧ ਸੰਗਤ ਜੀ ਉਹ ਕਦੇ ਨਹੀਂ ਬਦਲਦੇ ਰੱਬ ਦੇ ਭਾਣੇ ਨੂੰ, ਬਲਕਿ ਭਾਣੇ ਵਿੱਚ ਪ੍ਰਸੰਨ ਰਹਿੰਦੇ ਆ। ਤੇ ਜਿਨ੍ਹਾਂ ਵਿੱਚ ਤਾਕਤ ਕੋਈ ਨਹੀਂ ਉਹ ਬਦਲਣਾ ਚਾਹੁੰਦੇ ਉਹ ਬਦਲ ਨਹੀਂ ਸਕਦੇ। ਪਰਮਾਤਮਾ ਦਾ ਅਟਲ ਨਿਯਮ ਹੈ, ਕੋਈ ਸਾਧ ਸੰਗਤ ਜੀ ਆਪਣੇ ਆਪ ਨੂੰ ਬੁਢਾਪੇ ਤੋਂ ਨਹੀਂ ਰੋਕ ਸਕਦਾ, ਭਾਵੇਂ ਗੁਰਮੁਖ ਹੈ ਭਾਵੇਂ ਕੋਈ ਹੈ। ਬੁਢਾਪਾ ਆਉਣਾ, ਪਹਿਲਾਂ ਬਚਪਨ ਹੈ, ਫਿਰ ਜਵਾਨੀ ਆਉਣੀ, ਫਿਰ ਬੁਢੇਪਾ ਆ ਜਾਣਾ, ਪਰਮਾਤਮਾ ਦਾ ਨਿਯਮ ਹੈ, ਅਟਲ ਨਿਯਮ ਹੈ, ਕੋਈ ਨਹੀਂ ਰੋਕ ਸਕਦਾ। ਜਿੱਥੇ ਮਰਜ਼ੀ ਕਿਸੇ ਸਾਧ ਸੰਗਤ ਜੀ ਮਸ਼ੀਨ ਦਾ ਸਹਾਰਾ ਲੈ ਕੇ ਅੱਜ ਰਾਕਟ ਤੇ ਚੜ ਜਾਏ, ਕਿਸੇ ਤਰ੍ਹਾਂ ਦਾ ਕੋਈ ਯੰਤਰ ਬਣਾ ਕੇ ਉਤਲੀ ਦੁਨੀਆਂ 'ਚ ਸਾਧ ਸੰਗਤ ਜੀ ਜੇ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ 'ਚ ਵੀ ਚਲਿਆ ਜਾਵੇ, ਪਲਾੜ 'ਚ ਵੀ ਚਲਿਆ ਜਾਵੇ, ਬੁਢਾਪਾ ਤੇ ਮੌਤ ਉੱਥੇ ਵੀ ਆਵੇਗੀ। ਇਹ ਪਰਮਾਤਮਾ ਦਾ ਨਿਯਮ ਹੈ, ਕੋਈ ਬਦਲ ਨਹੀਂ ਸਕਦਾ। ਜੋ ਕੁਛ ਕਰੇ ਸੋ ਆਪੇ ਆਪੇ, ਬੁੱਧ ਸਿਆਣਪ ਕਿਸ਼ੂ ਨਾ ਜਾਪੇ, ਆਪਣੀ ਬੁੱਧ ਕਰਕੇ ਸਿਆਣਪ ਕਰਕੇ ਪਰਮਾਤਮਾ ਦੇ ਨਿਯਮ ਬਦਲਣ ਦਾ ਯਤਨ ਕੀਤਾ ਨਾ ਰਾਵਣ ਨੇ, ਵੀ ਮੈਂ ਮਰਨਾ ਹੀ ਨਹੀਂ, ਮਰਨਾ ਹੀ ਪਿਆ ਸਾਧ ਸੰਗਤ ਜੀ ਉਹਨੂੰ ਵੀ। ਹਰਨਾਕਸ਼ ਨੇ ਬਦਲਣ ਦਾ ਯਤਨ ਕੀਤਾ ਵੀ ਮੌਤ ਨਾ ਆਵੇ, ਪਰ ਮੌਤ ਆਈ। ਬੜੇ ਯਤਨ ਕੀਤੇ, ਭਗਤੀ ਇਸੇ ਵਾਸਤੇ ਕੀਤੀ ਵੀ ਮੈਂ ਮਰਾਂ ਨਾ, ਪਰ ਪਰਮਾਤਮਾ ਦਾ ਨਿੱਜ ਮੈਂ ਸਾਧ ਸੰਗਤ ਉਹਨੂੰ ਉਹ ਬਦਲ ਨਹੀਂ ਸਕਿਆ। ਉਸੇ ਤਰੀਕੇ ਨਾਲ ਹੀ ਉਹਨੂੰ ਮਾਰ ਦਿੱਤਾ, ਉਹ ਵੀ ਖੁਸ਼ ਹੈ, ਮੌਤ ਵੀ ਆ ਗਈ, ਵਰ ਵੀ ਦੇ ਦਿੱਤੇ, ਬੰਦਗੀ ਦਾ ਮੁੱਲ ਵੀ ਪਾ ਦਿੱਤਾ, ਪਰ ਮੌਤ ਦੇ ਨਿੱਜ ਮੈਨੂੰ ਕੋਈ ਨਹੀਂ ਟਾਲ ਸਕਦਾ। ਕਿਸੇ ਵਿਦਵਾਨ ਨੇ ਲਿਖਿਆ ਬਹੁਤ ਸੋਹਣਾ, ਉਹ ਕਹਿੰਦਾ ਸ਼ੁਕਰ ਹੂੰ ਨਾ ਜਾਨੀ ਰਿਖੀ ਗੌਤਮ ਕੇ ਦੁਆਰ ਗਯੋ, ਗੌਤਮ ਹੂੰ ਨਾ ਜਾਨੀ ਕਿ ਕੁੱਕੜ ਮੇ ਥੋਪ ਹੈ। ਵੱਡੇ ਵੱਡੇ ਲੋਕਾਂ ਦੀ ਗੱਲ ਕੀਤੀ। ਸ਼ੁਕਰ ਕਹਿੰਦੇ ਇੰਦਰ ਨੂੰ, ਕਹਿੰਦੇ ਇੰਦਰ ਕਹਿੰਦੇ ਸਵਰਗਾਂ ਦਾ ਦੇਵਤਾ, ਜੇ ਉਹ ਸਵਰਗ ਦਾ ਰਾਜਾ ਏਡਾ ਵੱਡਾ ਦੇਵਤਾ, ਦੇਵਤਿਆਂ ਤੇ ਵੀ ਰਾਜ ਕਰਨ ਵਾਲਾ, ਤੇ ਫਿਰ ਉਹਦੀ ਮਾਤ ਨੇ ਕੰਮ ਨਾ ਕੀਤਾ, ਉਹ ਗੌਤਮ ਰਿਖੀ ਦੇ ਘਰ ਕਿਉਂ ਗਿਆ? ਤੇ ਗੌਤਮ ਰਿਖੀ ਕਹਿੰਦੇ ਨੇ ਤ੍ਰਿਕਾਲ ਦਰਸ਼ੀ ਸੀ। ਜੇ ਗੌਤਮ ਰਿਖੀ ਨੂੰ ਸਾਰੀ ਸੋਝੀ ਹੈ, ਕਹਿੰਦੇ ਗੌਤਮ ਹੂੰ ਨਾ ਜਾਨੀ ਕਿ ਕੁੱਕੜ ਮੇ ਥੋਪ ਹੈ, ਸਾਰਾ ਇਲਜ਼ਾਮ ਕੁੱਕੜ ਤੇ ਹੀ ਲਾ ਦਿੱਤਾ, ਉਹਨੂੰ ਨਾ ਪਤਾ ਲੱਗਾ ਕਸੂਰ ਤੇ ਇੰਦਰ ਦਾ। ਕਹਿੰਦੇ ਰਾਮ ਹੂੰ ਨਾ ਜਾਨੀ ਮੇਰੀ ਸੀਆ ਹਰੀ ਰਾਵਣ ਨੇ, ਰਾਮ ਚੰਦਰ ਜੀ ਕਹਿੰਦੇ ਤ੍ਰੇਤੇ ਦੇ ਅਵਤਾਰ ਸਨ, ਉਹਨਾਂ ਨੂੰ ਇਹ ਨਾ ਪਤਾ ਲੱਗਾ ਭਈ ਸੀਤਾ ਨੂੰ ਤਾਂ ਰਾਵਣ ਲੈ ਗਿਆ। ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ, ਮਹਾਰਾਜ ਨੇ ਬਚਨ ਕੀਤੇ। ਕਹਿੰਦੇ ਨੇ ਉਹ ਰੋਂਦੇ ਫਿਰਦੇ ਸਨ ਜੰਗਲ ਵਿੱਚ ਸੀਤਾ ਸੀਤਾ ਕਰਕੇ, ਭਈ ਜੇ ਉਹ ਅਵਤਾਰ ਸਨ ਸਮੇਂ ਦੇ, ਉਹਨਾਂ ਨੂੰ ਪਤਾ ਨਹੀਂ ਸੀ ਵੀ ਸੀਤਾ ਤੇ ਰਾਵਣ ਲੈ ਗਿਆ। ਰਾਵਣ ਹੂੰ ਨਾ ਜਾਨੀ ਕਿ ਸੀਆ ਪਰਮ ਜੋਤ ਹੈ। ਕਹਿੰਦੇ ਰਾਵਣ ਬੜਾ ਚਾਰ ਵੇਦਾਂ ਦਾ ਗਿਆਤਾ ਸੀ, ਬਹੁਤ ਵੱਡਾ ਵਿਦਵਾਨ ਸੀ, ਪੰਡਿਤ ਸੀ, ਬੜਾ ਸਿਆਣਾ ਸੀ, ਤੇ ਰਾਵਣ ਨੂੰ ਇਹ ਨਾ ਪਤਾ ਲੱਗਾ ਵੀ ਇਹ ਜਿਹੜੀ ਸੀਤਾ ਹੈ ਤੇ ਪਰਮ ਜੋਤ ਹੈ, ਇਹ ਰਾਮ ਚੰਦਰ ਦੀ ਅਰਧਾਂਗਣੀ ਹੈ, ਉਹਨੇ ਕਿਉਂ ਇਹ ਗਲਤੀ ਕੀਤੀ? ਫਿਰ ਕਹਿੰਦੇ ਸ਼ਿਵ ਹੂੰ ਨਾ ਜਾਨੀ ਕਿ ਕੰਕਨ ਪਸਮਾਸਰ ਦੀਓ। ਕਹਿੰਦੇ ਸ਼ਿਵ ਜੀ ਤ੍ਰੈ ਨੇਤਰੀ ਹੈ, ਸ਼ਿਵ ਜੀ ਸਾਧ ਸੰਗਤ ਜੀ ਕਹਿੰਦੇ ਨੇ, ਉਹ ਭੋਲੇਨਾਥ ਹੈ, ਉਹ ਸਰਬ ਸ਼ਕਤੀਮਾਨ ਹੈ, ਪਰ ਸ਼ਿਵ ਜੀ ਨੂੰ ਨਾ ਪਤਾ ਲੱਗਾ ਭਈ ਆਹ ਜਿਹੜਾ ਹੱਥ ਵਾਲਾ ਕੜਾ ਇਹ ਮੈਂ ਜਦੋਂ ਭਸਮਾਸਰ ਨੂੰ ਦੇ ਦਿੱਤਾ, ਇਹ ਕੜਾ ਲੈ ਕੇ ਮੇਰੇ ਮਗਰ ਭੱਜੇਗਾ। ਦਿੱਤਾ ਕੜਾ ਉਹਨੂੰ, ਫਿਰ ਸ਼ਿਵ ਹੂੰ ਨਾ ਜਾਨੀ ਕੰਕਨ ਭਸਮਾਸਰ ਦੀਓ, ਭਸਮਾਸਰ ਹੂੰ ਨਾ ਜਾਨੀ ਕਿ ਕੰਕਨ ਮੇ ਮੌਤ ਹੈ। ਇੰਨੀ ਬੰਦਗੀ ਕਰਕੇ ਸਾਧ ਸੰਗਤ ਜੀ ਉਹਨੇ ਕੜੇ ਦਾ ਵਰ ਮੰਗਿਆ, ਇੰਨੀ ਤਪੱਸਿਆ ਕਰਨ ਤੋਂ ਬਾਅਦ ਭਸਮਾਸਰ ਨੂੰ ਪਤਾ ਨਾ ਲੱਗਾ ਵੀ ਕੜਾ ਮੇਰੀ ਮੌਤ ਬਣ ਜਾਣੀ ਆ, ਇਹ ਨਾ ਮੰਗਾਂ ਮੈਂ ਉਹਦੇ ਕੋਲੋਂ ਕੜਾ ਮੰਗ ਲਿਆ। ਤੇ ਆਖਿਆ ਫਿਰ ਇਹ ਕੜੇ ਦੀ ਕਮਾਲ ਕੀ ਹੈ? ਸ਼ਿਵ ਜੀ ਕਹਿੰਦੇ ਕੜਾ ਜਿਸ ਦੇ ਸਿਰ ਉੱਤੇ ਚੱਲਿਆ ਜਾਵੇ ਉਹਨੂੰ ਭਸਮ ਕਰ ਦਿੰਦਾ। ਤੇ ਉਹ ਕਹਿੰਦਾ ਫਿਰ ਮੈਂ ਕਰਕੇ ਵੇਖ ਲਾਂ। ਕੜਾ ਲੈ ਕੇ ਸ਼ਿਵ ਜੀ ਤੋਂ, ਸ਼ਿਵ ਜੀ ਦੇ ਸਿਰ ਤੇ ਕਰਨ ਲੱਗਾ, ਸ਼ਿਵ ਜੀ ਅੱਗੇ ਲਾ ਕੇ ਨੱਠ ਤੁਰੇ। ਕਹਿੰਦੇ ਨੇ ਇੱਕ ਕੰਦਰ ਵਿੱਚ ਜਾ ਕੇ ਪਹਾੜ ਦੀ ਆਪਣਾ ਸਿਰ ਲਗਾ ਲਿਆ, ਬਾਹਰ ਹੀ ਨਾ ਨਿਕਲਣ। ਫਿਰ ਵਿਸ਼ਨੂੰ ਨੇ ਜਾ ਕੇ ਕਹਿੰਦੇ ਜਾਨ ਬਚਾਈ, ਵਿਸ਼ਨੂੰ ਜੀ ਨੇ ਜਾ ਕੇ ਆਖਿਆ ਵੀ ਤੂੰ ਇੱਥੇ ਖੜਾ। ਉਹ ਕਹਿੰਦਾ ਮੈਂ ਸ਼ਿਵ ਜੀ ਨੂੰ ਡੀਕਣ ਡਿਆ, ਇਹ ਬਾਹਰ ਸਿਰ ਕਰੇ ਤੇ ਸਿਰ ਤੇ ਕੜਾ ਕਰਨਾ, ਉਸੇ ਕੋਲੋਂ ਲਿਆ ਭਗਤੀ ਕਰਕੇ, ਉਸੇ ਦੇ ਸਿਰ ਤੇ ਜੋ ਲਿਖਿਆ ਮੈਂ ਉਹ ਸੁਣਾ ਰਿਹਾ, ਉਸੇ ਦੇ ਸਿਰ ਤੇ ਕਹਿੰਦਾ ਮੈਂ ਕੜਾ ਕਰਨਾ। ਤੇ ਵਿਸ਼ਨੂੰ ਜੀ ਨੇ ਆਖਿਆ ਭਈ ਇਹ ਸ਼ਿਵ ਜੀ ਨੇ ਇੱਦਾਂ ਨਹੀਂ ਨਿਕਲਣਾ, ਇਹਨਾਂ ਨੂੰ ਤੇ ਪ੍ਰਸੰਨ ਕਰਨਾ ਪੈਣਾ, ਤੇ ਚੱਲ ਤੂੰ ਮੇਰੇ ਨਾਲ ਫਿਰ ਨੱਚ, ਤੈਨੂੰ ਮੈਂ ਦੱਸਾਂ ਕਿਵੇਂ। ਉਹ ਕਹਿੰਦਾ ਮੈਨੂੰ ਆਉਂਦਾ ਨਹੀਂ। ਕਹਿੰਦਾ ਮੈਂ ਦੱਸਦਾ, ਮੇਰੇ ਮਗਰ ਮਗਰ ਕਰੀ ਜਾ, ਹੱਥ ਉੱਪਰ ਕੀਤੇ, ਇੱਧਰ ਕੀਤੇ, ਇਉਂ ਕਰਦਿਆਂ ਕਰਦਿਆਂ ਹੱਥ ਆਪਣੇ ਸਿਰ ਤੇ ਕੀਤੇ, ਭਸਮਾਸਰ ਨੇ ਵੀ ਸਿਰ ਤੇ ਕੀਤਾ ਤੇ ਕੜਾ ਹੱਥ 'ਚ ਸੀ, ਆਪੇ ਹੀ ਭਸਮ ਹੋ ਗਿਆ। ਕਹਿੰਦੇ ਭਸਮਾਸਰ ਹੂੰ ਨਾ ਜਾਨੀ ਕਿ ਕੰਕਣ ਮੇਂ ਮੌਤ ਹੈ, ਅਵਤਾਰੋਂ ਮੇਂ ਭੂਲ ਪਰੀ, ਰਿਸ਼ੀਆਂ ਮੇਂ ਚੂਕ ਪਰੀ, ਜਹਾਂ ਜਹਾਂ ਜੋ ਜੋ ਹੋਣਾ ਸੋਈ ਸੋਈ ਹੋਤ ਹੈ। ਕਹਿੰਦੇ ਨੇ ਭਾਵੇਂ ਕੋਈ ਅਵਤਾਰ ਹੈ, ਭਾਵੇਂ ਰਿਸ਼ੀ ਮੁਨੀ ਹੈ, ਭਾਵੇਂ ਤਪੱਸਿਆ ਕਰਨ ਵਾਲਾ, ਭਾਵੇਂ ਕੋਈ ਹੈ, ਹੋਣਾ ਉਹ ਹੈ ਜੋ ਪ੍ਰਮਾਤਮਾ ਨੇ ਕਰਨਾ। ਨਹੀਂ ਤੇ ਰਾਮ ਚੰਦਰ ਨੂੰ ਵੀ ਪਤਾ ਸੀ ਭਾਈ ਉਹ ਸੀਤਾ ਨੂੰ ਰਾਵਣ ਲੈ ਗਿਆ। ਜੇ ਰਾਵਣ ਸਾਧ ਸੰਗਤ ਜੀ ਵਾਕਿਆ ਵਿਦਵਾਨ ਸੀ ਤੇ ਉਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਸੀਤਾ ਮੇਰੀ ਮੌਤ ਬਣ ਜਾਏਗੀ, ਪਰ ਜਿੱਥੇ ਜੋ ਹੋਣਾ ਸੀ, ਜੋ ਪ੍ਰਮਾਤਮਾ ਨੇ ਕਰਨਾ ਸਾਧ ਸੰਗਤ ਜੀ ਹੋਣਾ ਉਹ ਹੈ। ਜਿਹੜੇ ਅਵਤਾਰ ਹੈ ਉਹ ਰੋਕਦੇ ਨਹੀਂ ਉਹਦੇ ਪਾਣੇ ਨੂੰ, ਤੇ ਜਿਹੜੇ ਰੋਕਣਾ ਚਾਹੁੰਦੇ ਆ ਉਹਨਾਂ 'ਚ ਸ਼ਕਤੀ ਕੋਈ ਨਹੀਂ ਹੁੰਦੀ, ਰੋਕ ਸਕਦੇ ਨਹੀਂ। ਜੋ ਕੁਛ ਕਰੇ ਸੋ ਆਪੇ ਆਪੈ, ਬੁੱਧ ਸਿਆਣਪ ਕਿਸ਼ੂ ਨਾ ਜਾਪੈ। ਜੋ ਕਰਨਾ ਪ੍ਰਮਾਤਮਾ ਨੇ ਆਪਣੇ ਆਪ ਕਰਨਾ, ਕਿਸੇ ਦੀ ਬੁੱਧ ਤੇ ਸਿਆਣਪ ਪ੍ਰਮਾਤਮਾ ਅੱਗੇ ਸਾਧ ਸੰਗਤ ਜੀ ਨਹੀਂ ਚੱਲ ਸਕਦੀ। ਕੋਈ ਆਪਣੀ ਸਿਆਣਪ ਕਰਕੇ ਪ੍ਰਮਾਤਮਾ ਨੂੰ ਛੱਲ ਨਹੀਂ ਸਕਦਾ, ਕੋਈ ਆਪਣੀ ਬੁੱਧ ਕਰਕੇ ਪ੍ਰਮਾਤਮਾ ਦੇ ਨਿਯਮ ਨਹੀਂ ਬਦਲ ਸਕਦਾ। ਆਪਣਿਆਂ ਸੰਤਾਂ ਨੂੰ ਆਪ ਸਹਾਈ, ਪ੍ਰਭ ਭਰਮ ਭੁਲਾਵਾ ਲਾਹਿਆ ਜੀਓ। ਕਹਿੰਦੇ ਆਪਣੇ ਸੰਤਾਂ ਦੀ ਉਹ ਆਪ ਸਹਾਇਤਾ ਕਰਦਾ, ਪਰਮੇਸ਼ਰ ਸਾਰੇ ਭਰਮ ਦੂਰ ਕਰ ਦਿੰਦਾ। ਭਰਮ ਦੇ ਵਿੱਚ ਪੈ ਕੇ ਸਾਧ ਸੰਗਤ ਜੀ ਬੰਦਾ ਕਰਦਾ ਨਾ ਸਾਰੇ ਭਰਮ, ਪੰਜ ਤਰ੍ਹਾਂ ਦਾ ਹੁੰਦਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਬ੍ਰਹਮ ਇਤਰ ਜਗ ਸੱਤ ਹੈ, ਪੰਚੋਂ ਭਰਮ ਸੰਸਾਰ। ਸਭ ਤੋਂ ਵੱਡਾ ਜਿਹੜਾ ਭਰਮ ਸਾਧ ਸੰਗਤ ਜੀ, ਉਹ ਬੰਦੇ ਨੂੰ ਇਹ ਪਿਆ ਵੀ ਸੰਸਾਰ ਸੱਚ ਹੈ ਤੇ ਰੱਬ ਝੂਠ, ਬ੍ਰਹਮ ਇਤਰ ਜਗ ਬ੍ਰਹਮ ਝੂਠਾ ਜਗ ਸੱਤ ਹੈ, ਇਹ ਸਭ ਤੋਂ ਵੱਡਾ ਭਰਮ ਹੈ। ਸੰਸਾਰ ਸੱਚ ਜਾਪਦਾ ਤੇ ਬ੍ਰਹਮ ਜਿਹੜਾ ਉਹ ਝੂਠ ਲੱਗਦਾ, ਕਿਉਂਕਿ ਬ੍ਰਹਮ ਦਿਸਦਾ ਨਹੀਂ, ਸੰਸਾਰ ਦਿਸਦਾ। ਇਹ ਸਾਨੂੰ ਸੱਚ ਜਾਪਦਾ ਕਹਿੰਦੇ ਇਹ ਬਹੁਤ ਵੱਡਾ ਭਰਮ ਹੈ, ਸੰਸਾਰ ਸੱਚ ਨਹੀਂ, ਸੰਸਾਰ ਕਦੇ ਵੀ ਸੱਚ ਨਹੀਂ ਹੋਇਆ। ਜੈਸਾ ਸੁਪਨਾ ਰਹਿਣਕਾ ਤੈਸਾ ਇਹੋ ਸੰਸਾਰ। ਮਹਾਰਾਜ ਕਹਿੰਦੇ ਜਿੱਦਾਂ ਰਾਤ ਦਾ ਸੁਪਨਾ ਨਹੀਂ ਨਾ ਸੱਚ ਹੁੰਦਾ, ਉਸੇ ਤਰ੍ਹਾਂ ਸੰਸਾਰ ਵੀ ਉਹ ਚੀਜ਼ ਹੈ ਵੀ ਸੱਚ ਨਹੀਂ। ਦ੍ਰਿਸ਼ਟਮਾਨ ਹੈ ਸਗਲ ਮਥਿਅੰਨਾ, ਇਹ ਦਿਸਦਾ ਨਾ ਇਹ ਮਿਥਿਆ, ਮਿਥਿਆ ਸੱਚ ਨੂੰ ਨਹੀਂ ਕਹਿੰਦੇ, ਮਿਥਿਆ ਕਹਿੰਦੇ ਨਾਸਵੰਤ ਨੂੰ, ਝੂਠ ਨੂੰ, ਸੰਸਾਰ ਨਾਸਵੰਤ ਹੈ। ਭਰਮ ਵਿੱਚ ਪੈ ਕੇ ਬੰਦਾ ਸਾਧ ਸੰਗਤ ਜੀ ਫਿਰ ਸੰਸਾਰ ਨੂੰ ਸੱਚ ਸਮਝ ਕੇ ਇਹਦੇ ਨਾਲ ਜੁੜ ਜਾਂਦਾ, ਅਤੇ ਜਿਹੜਾ ਪਰਮੇਸ਼ੁਰ ਸੱਚ ਹੈ ਉਹ ਸੱਚ ਲੱਗਦਾ ਨਹੀਂ। ਪਰ ਜਦੋਂ ਉਹ ਆਪਣੇ ਸੰਤਾਂ ਦੀ ਸਹਾਇਤਾ ਕਰਦਾ, ਕਹਿੰਦੇ ਸਭ ਤੋਂ ਪਹਿਲਾਂ ਭਰਮ ਹੀ ਕੱਟਦਾ, ਆਪਣੇ ਸੰਤਾਂ ਨੂੰ ਆਪ ਸਹਾਈ, ਆਪਣੇ ਸੰਤਾਂ ਦੀ ਆਪ ਸਹਾਇਤਾ ਕਰਦਾ, ਪ੍ਰਭ ਭਰਮ ਭੁਲਾਵਾ ਲਾਹਿਆ ਜੀ, ਉਹ ਸਭ ਤੋਂ ਪਹਿਲਾਂ ਭਰਮ ਤੇ ਭੁਲੇਖੇ ਦੂਰ ਕਰੇਗਾ। ਚਰਨ ਕਮਲ ਜਨ ਕਾ ਆਧਾਰੋ, ਐਸੇ ਸੰਤਾਂ ਦਾ ਜਿਹੜਾ ਆਸਰਾ ਸਾਧ ਸੰਗਤ ਜੀ, ਉਹ ਪਰਮੇਸ਼ੁਰ ਦੇ ਕਮਲਾਂ ਵਰਗੇ ਚਰਨ ਨੇ। ਆਠ ਪਹਿਰ ਰਾਮ ਨਾਮ ਵਪਾਰੋ, ਫਿਰ ਉਹ ਅੱਠੇ ਪਹਿਰ ਸਾਧ ਸੰਗਤ ਪਰਮਾਤਮਾ ਦੇ ਨਾਮ ਦਾ ਹੀ ਵਪਾਰ ਕਰਦੇ। ਜਿਹੜੇ ਮਹਾਂਪੁਰਸ਼ ਸੰਤ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਅੱਠੇ ਪਹਿਰ ਪਰਮੇਸ਼ੁਰ ਦੇ ਨਾਮ ਦਾ ਵਪਾਰ ਕਰਨਗੇ। ਸਹਿਜ ਆਨੰਦ ਗਾਵੈ ਗੁਣ ਗੋਬਿੰਦ, ਕਹਿੰਦੇ ਸੁੱਤੇ ਸੁੱਧੀ ਫਿਰ ਉਹ ਆਨੰਦ 'ਚ ਰਹਿੰਦੇ ਪਰਮੇਸ਼ੁਰ ਦੇ ਗੁਣ ਗਾ ਗਾ ਕੇ। ਪ੍ਰਭ ਨਾਨਕ ਸਰਬ ਸਮਾਹਿਆ ਜੀ, ਫਿਰ ਸਾਰਿਆਂ ਪਾਸਾਂ 'ਤੇ ਸਭ ਥਾਵਾਂ 'ਤੇ ਵਸਿਆ ਹੋਇਆ ਸਾਧ ਸੰਗਤ ਜੀ ਪਰਮਾਤਮਾ ਉਹਨਾਂ ਨੂੰ ਦੇ ਸਕਦਾ ਨਾਮ ਜਪਣ ਕਰਕੇ। ਮਾਝ ਮਹੱਲਾ ਪੰਜਵਾਂ, ਸੋ ਸੱਚ ਮੰਦਰ ਜਿੱਤ ਸੱਚ ਧਿਆਈ ਹੈ। ਕਹਿੰਦੇ ਨੇ ਸਾਧ ਸੰਗਤ ਜੀ ਉਹ ਸਰੀਰ, ਮੰਦਰ ਇੱਥੇ ਸਰੀਰ ਨੂੰ ਆਖਿਆ, ਉਹ ਸਰੀਰ ਸਾਧ ਸੰਗਤ ਸੱਚ ਹੀ ਹੈ। ਜਿਸ ਸਰੀਰ ਕਰਕੇ ਕੋਈ ਸੇਵਾ ਕਰਦਾ, ਜਿਸ ਸਰੀਰ ਕਰਕੇ ਕੋਈ ਸੰਗਤ 'ਚ ਆਉਂਦਾ, ਜਿਸ ਸਰੀਰ ਕਰਕੇ ਸਾਧ ਸੰਗਤ ਕੋਈ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦਾ, ਸੋ ਸੱਚ ਮੰਦਰ ਜਿੱਤ ਸੱਚ ਧਿਆਈ ਹੈ। ਸੋ ਹਿਰਦਾ ਸੁਹੇਲਾ ਜਿੱਤ ਹਰ ਗੁਣ ਗਾਈ ਹੈ, ਉਹ ਹਿਰਦਾ ਸਦਾ ਹੀ ਸੁਖੀ ਹੈ ਜਿਹੜਾ ਹਿਰਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਰ ਵੇਲੇ। ਉਹ ਸਰੀਰ ਸਾਧ ਸੰਗਤ ਜੀ ਸੁਖੀ ਹੈ, ਉਹ ਸਰੀਰ ਸੱਚ ਰੂਪ ਹੀ ਜਾਣੋ ਤੁਸੀਂ, ਜਿਸ ਸਰੀਰ ਕਰਕੇ ਕੋਈ ਪਰਮਾਤਮਾ ਦੇ ਗੁਰੂ ਦੇ ਦੱਸੇ ਰਸਤੇ 'ਤੇ ਚੱਲਦਾ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਨੇ ਸਰਬਚੇਨ ਛੱਡ ਪੂਜੀ ਹੈ ਕੌਣ ਕਰਮ ਕਰਨ ਦੇ। ਉੱਥੇ ਉਹਨਾਂ ਨੇ ਪੈਰਾਂ ਦਾ ਜ਼ਿਕਰ ਕੀਤਾ ਹੋਵੇ ਤਾਂ, ਉਹ ਕਹਿੰਦੇ ਨੇ ਪੈਰ ਵੇਖੋ ਹੁੰਦੇ ਤਾਂ ਨੀਵੇਂ ਥਾਂ 'ਤੇ ਆ, ਸਿਰ ਉੱਚੇ ਥਾਂ 'ਤੇ ਲੱਗਾ, ਪਰ ਜਦੋਂ ਪੂਜਾ ਕੋਈ ਕਰਦਾ ਸਿਰ ਦੀ ਬਿਲਕੁਲ ਨਹੀਂ ਕਰਦਾ, ਪੈਰਾਂ ਦੀ ਕਰਦਾ। ਕਿਉਂ? ਸਰਬਚੇਨ ਛੱਡ ਸੇਵੀਏ ਕੌਣ ਕਰਮ ਕਰਨ ਦੇ, ਸਰਬਚੇਨ ਛੱਡ ਪੂਜੀਏ ਕੌਣ ਕਰਮ ਕਰਨ ਦੇ। ਸਾਰੇ ਸਰੀਰ ਦੇ ਅੰਗ ਛੱਡ ਕੇ ਪੈਰਾਂ ਦੀ ਪੂਜਾ ਕਿਉਂ ਹੁੰਦੀ ਹੈ? ਕਿਉਂ ਹੁੰਦੀ ਹੈ? ਕਹਿੰਦੇ ਨੇ ਕਿਉਂਕਿ ਪੈਰਾਂ ਕਰਕੇ ਬੰਦਾ ਸੰਗਤ ਵਿੱਚ ਆਉਂਦਾ, ਇਹ ਚਰਨੀ ਲੈ ਕੇ ਆਉਂਦੇ ਆ। ਭਾਈ ਵੀਰ ਸਿੰਘ ਜੀ ਨੇ ਸਾਧ ਸੰਗਤ ਜੀ, ਇੱਕ ਨੂਰਦੀਨ ਨਾਂ ਦਾ ਮੁਸਲਮਾਨ ਸੀ, ਉਹ ਇੱਕ ਵਾਰੀ ਆਣ ਕੇ ਕਹਿੰਦਾ, ਭਾਈ ਡਾਕਟਰ ਜੀ ਆਓ, ਇੱਕ ਬਹੁਤ ਪਹੁੰਚਿਆ ਹੋਇਆ ਫਕੀਰ ਆਇਆ ਅੱਲਾ ਦਾ ਮਸੀਤ ਵਿੱਚ, ਉਹਦੇ ਤੁਹਾਨੂੰ ਦਰਸ਼ਨ ਕਰਵਾਈਏ। ਭਾਈ ਵੀਰ ਸਿੰਘ ਜੀ ਸਾਧ ਸੰਗਤ ਜੀ ਤੁਰਨ ਲੱਗੇ, ਥੋੜ੍ਹਾ ਕੁ ਤੁਰੇ ਅਤੇ ਫਿਰ ਵਾਪਸ ਆ ਗਏ, ਆਣ ਕੇ ਕੁਰਸੀ 'ਤੇ ਬਹਿ ਗਏ। ਅਤੇ ਨੂਰਦੀਨ ਨੇ ਪੁੱਛਿਆ, ਕੀ ਗੱਲ ਹੋਈ, ਚਿੱਤ ਨਹੀਂ ਕੀਤਾ ਤੁਹਾਡਾ ਜਾਣ ਨੂੰ? ਭਾਈ ਵੀਰ ਸਿੰਘ ਜੀ ਨੇ ਆਖਿਆ, ਨਹੀਂ ਚਿੱਤ ਤਾਂ ਕੀਤਾ ਸੀ ਪਰ ਪੈਰਾਂ ਨੇ ਸਾਥ ਨਹੀਂ ਦਿੱਤਾ, ਜਾਣਾ ਤਾਂ ਪੈਰਾਂ ਕਰਕੇ ਹੀ ਆ ਨਾ। ਨੂਰਦੀਨ ਕਹਿੰਦਾ, ਉਹ ਗੁਆਂਢੀ ਸੀ ਭਾਈ ਵੀਰ ਸਿੰਘ ਦਾ, ਨੂਰਦੀਨ ਕਹਿੰਦਾ, ਡਾਕਟਰ ਸਾਹਿਬ ਪੈਰਾਂ ਦਾ ਕੀ, ਪੈਰ ਤੇ ਅੰਨੇ ਆ, ਇਹਨਾਂ ਨੂੰ ਕਿਹੜਾ ਕੁਛ ਦਿਸਦਾ, ਤੁਸੀਂ ਲੈ ਕੇ ਤੁਰਦੇ ਨਾ ਤੁਰ ਪੈਣਾ ਸੀ। ਭਾਈ ਵੀਰ ਸਿੰਘ ਜੀ ਨੇ ਆਖਿਆ, ਅੰਨੇ ਆ ਨਾ ਤਾਂ ਹੀ ਨਹੀਂ ਤੁਰੇ, ਜੇ ਕੋਈ ਰਸਤਾ ਦਿਖਾਉਣ ਵਾਲਾ ਚੰਗਾ ਹੁੰਦਾ ਤੁਰ ਪੈਂਦੇ, ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ ਉਹ ਕੋਈ ਚੰਗਾ ਨਹੀਂ ਹੋਣਾ ਰਸਤਾ ਦਿਖਾਉਣ ਵਾਲਾ। ਨੂਰਦੀਨ ਨੇ ਆਖਿਆ, ਚਲੋ ਜੇ ਤੁਸੀਂ ਨਹੀਂ ਜਾਣਾ ਤੁਹਾਡੀ ਮਰਜ਼ੀ, ਜੇ ਤੁਸੀਂ ਆਗਿਆ ਦਿਓ ਤਾਂ ਮੈਂ ਇੱਥੇ ਲੈ ਆਵਾਂ ਉਹਨਾਂ ਨੂੰ, ਕੱਲ੍ਹ ਨੂੰ ਦਿਨੇ ਇੱਥੇ ਲੈ ਆਵਾਂਗਾ, ਤੁਸੀਂ ਇੱਕ ਵਾਰੀ ਮਿਲ ਕੇ ਤੇ ਵੇਖੋ, ਬਹੁਤ ਉਹ ਤੇ ਖੁਦਾ ਦੋਸਤ ਨੇ। ਡਾਕਟਰ ਸਾਹਿਬ ਕਹਿੰਦੇ, ਹਾਂਜੀ ਲੈ ਆਇਓ। ਅਗਲੇ ਦਿਨ ਸਾਧ ਸੰਗਤ ਜੀ ਉਹ ਫਕੀਰ ਜਿਹੜਾ ਸੀ ਉਹ ਆਇਆ, ਨਾਲ ਹੀ ਉਹਦੇ ਲਾਮ ਲਸ਼ਕਰ, ਉਹਦੇ ਚੇਲੇ ਮਰੀਦ ਸਾਰੇ ਨਾਲ। ਭਾਈ ਵੀਰ ਸਿੰਘ ਜੀ ਨੇ ਬੜਾ ਸਤਿਕਾਰ ਕੀਤਾ, ਜਲ ਪਾਣੀ ਛਕਾਇਆ, ਚੁੱਪ ਕਰਕੇ ਬੈਠੇ। ਉਹ ਦੱਸੀ ਗਿਆ ਆਪਣੇ ਬਾਰੇ ਆਪ ਹੀ ਸਾਰਾ ਕੁਝ, ਵੀ ਮੈਂ ਸਹਾਰਨਪੁਰ ਤੋਂ ਆਇਆ, ਸਾਲ ਵਿੱਚ ਇੱਕ ਵਾਰੀ ਅੰਮ੍ਰਿਤਸਰ ਆਉਂਦਾ ਹੁੰਦਾ, ਪਹਿਲਾਂ ਤੁਹਾਡੇ ਪਿਤਾ ਜੀ ਨੂੰ ਮਿਲਦਾ ਰਿਹਾ, ਹੁਣ ਮੈਨੂੰ ਪਤਾ ਲੱਗਾ ਵੀ ਉਹ ਤੁਹਾਡੇ ਪਿਤਾ ਜੀ ਤਾਂ ਚੜ੍ਹਾਈ ਕਰ ਗਏ। ਮੈਂ ਪੁੱਛਿਆ ਸੀ ਉਹਨਾਂ ਦਾ ਕੋਈ ਮਰੀਦ ਹੋਵੇ ਉਹਨਾਂ ਦੇ ਸੁਭਾਅ ਵਰਗਾ, ਅਤੇ ਪਤਾ ਲੱਗਾ ਨਹੀਂ ਉਹਨਾਂ ਦਾ ਫਰਜ਼ੰਦ ਹੀ ਬਹੁਤ ਗੁਰਮੁਖ ਹੈ, ਇਸ ਕਰਕੇ ਤੁਹਾਨੂੰ ਮਿਲਣ ਵਾਸਤੇ ਆਇਆ। ਹੋਰ ਕਈ ਗੱਲਾਂ ਕੀਤੀਆਂ, ਘੰਟਾ ਕੁ ਬੈਠਾ ਚਲੇ ਗਿਆ। ਅਗਲੇ ਦਿਨ ਫੇਰ ਆਇਆ, ਫਿਰ ਘੰਟਾ ਕੁ ਬੋਲਦਾ ਰਿਹਾ, ਫਿਰ ਚਲੇ ਗਿਆ। ਇਉਂ 5-6 ਦਿਨ ਸਾਧ ਸੰਗਤ ਜੀ ਆਉਂਦਾ ਰਿਹਾ। ਤੇ ਸੱਤਵੇਂ ਦਿਨ ਇਕੱਲਾ ਹੀ ਆ ਗਿਆ, ਕੋਈ ਮਰੀਦ ਨਹੀਂ, ਕੋਈ ਚੇਲਾ ਨਹੀਂ ਨਾਲ, ਇਕੱਲਾ ਹੀ ਆਇਆ। ਭਾਈ ਵੀਰ ਸਿੰਘ ਜੀ ਨੇ ਬਿਠਾਇਆ, ਬੜਾ ਪ੍ਰੇਮ ਨਾਲ ਕੁਰਸੀ ਦਿੱਤੀ ਤੇ ਬਹਿੰਦਿਆਂ ਸਾਰਿਆਂ ਦਾ ਵੀ ਦੇਖੋ ਮੈਨੂੰ ਅੱਜ ਸੱਤਵਾਂ ਦਿਨ ਹੈ, ਮੈਂ ਆਉਣਾ ਤੇ ਆਪੇ ਹੀ ਬੋਲ ਬਾਲ ਕੇ ਚਲਿਆ ਜਾਣਾ, ਤੁਸੀਂ ਕੁਝ ਬੋਲਦੇ ਹੀ ਨਹੀਂ ਅੱਗਿਓ। ਭਾਈ ਵੀਰ ਸਿੰਘ ਜੀ ਨੇ ਆਖਿਆ ਵੀ ਨਹੀਂ, ਅੱਜ ਮੈਂ ਹੀ ਬੋਲਣਾ, ਅੱਜ ਤੁਸੀਂ ਨਹੀਂ ਬੋਲਣਾ, ਅੱਜ ਸਿਰਫ ਮੈਂ ਬੋਲਾਂਗਾ, ਤੁਸੀਂ ਸੁਣੋਗੇ। ਤੇ ਉਹ ਮੁਸਲਮਾਨ ਫਕੀਰ ਆਖਣ ਲੱਗਾ ਵੀ ਅੱਜ ਕਿਉਂ ਤੁਸੀਂ ਬੋਲਣਾ, ਪਹਿਲਾਂ ਕਿਉਂ ਨਹੀਂ ਬੋਲੇ ਛੇ ਦਿਨ? ਭਾਈ ਸਾਹਿਬ ਕਹਿਣ ਲੱਗੇ ਵੀ ਪਹਿਲਾਂ ਤੁਹਾਡੇ ਨਾਲ ਤੁਹਾਡੇ ਮਰੀਦ ਸਨ, ਤੇ ਜੇ ਮੈਂ ਪਹਿਲਾਂ ਬੋਲਦਾ, ਮੈਂ ਸੱਚ ਕਹਿਣਾ ਸੀ ਕਿਉਂਕਿ ਝੂਠ ਕਹਿਣ ਦੀ ਮੈਨੂੰ ਆਦਤ ਨਹੀਂ, ਤੇ ਸੱਚ ਤੁਹਾਡੇ ਕੋਲ ਸੁਣਿਆ ਨਹੀਂ ਸੀ ਜਾਣਾ, ਫਿਰ ਕੋਈ ਬਚਨ ਇੱਦਾਂ ਦਾ ਨਿਕਲ ਜਾਣਾ ਸੀ ਵੀ ਤੁਹਾਡੀ ਜਿਹੜੀ ਪੀਰੀ ਮਰੀਦੀ ਬਣੀ ਉਹਦੇ 'ਚ ਫਰਕ ਪੈ ਜਾਂਦਾ, ਹੁਣ ਤੁਹਾਡੇ ਮਰੀਦਾਂ ਸਾਹਮਣੇ ਮੈਂ ਤੁਹਾਨੂੰ ਸੱਚੀ ਗੱਲ ਕਹਿਣੀ ਨਹੀਂ ਸੀ, ਇਸ ਕਰਕੇ ਮੈਂ ਚੁੱਪ ਰਿਹਾ ਕਿਉਂਕਿ ਮੈਂ ਜਦੋਂ ਕਹਿਣਾ ਕਹਿਣਾ ਸੱਚ ਹੈ, ਸੱਚ ਤੁਹਾਨੂੰ ਚੰਗਾ ਨਹੀਂ ਲੱਗਣਾ। ਉਹ ਕਹਿੰਦਾ ਇੱਦਾਂ ਦੀ ਗੱਲ ਹੀ ਕਿਉਂ ਕਹਿਣੀ ਹੈ ਭਾਈ, ਫਰਕ ਪਵੇ ਮਨਾਂ 'ਚ। ਭਾਈ ਵੀਰ ਸਿੰਘ ਕਹਿੰਦੇ ਨਹੀਂ, ਸੱਚ ਤਾਂ ਕਹਿਣਾ ਹੀ ਪੈਣਾ ਹੈ ਨਾ। ਉਹ ਕਹਿੰਦੇ ਹਾਂਜੀ ਕਹੋ ਫਿਰ। ਭਾਈ ਵੀਰ ਸਿੰਘ ਜੀ ਨੇ ਆਖਿਆ ਵੀ ਤੁਸੀਂ ਕੱਲ੍ਹ ਮੈਨੂੰ ਕਹਿ ਕੇ ਗਏ ਸੋ ਵੀ ਮੈਂ 3 ਘੰਟੇ ਮਸੀਤ ਵਿੱਚ ਤਕਰੀਰ ਕੀਤੀ ਤੇ ਸਾਰੀ ਦੁਨੀਆ ਆਸ਼ਾ ਸ਼ਿਕਾਰ ਉੱਠੀ ਹੈ, ਕਿਤੇ ਤੁਸੀਂ ਸੁਣਦੇ ਤੁਹਾਨੂੰ ਪਤਾ ਲੱਗਦਾ। ਭਾਈ ਵੀਰ ਸਿੰਘ ਜੀ ਕਹਿੰਦੇ ਵੀ ਇਹਨਾਂ 3 ਘੰਟਿਆਂ ਵਿੱਚ ਤੁਸੀਂ ਕਿਹਾ ਕੀ ਲੋਕਾਂ ਨੂੰ, ਕੀ ਆਖਿਆ ਜੇ? ਇਹੋ ਹੀ ਆਖਿਆ ਨਾ ਵੀ ਖੁਦਾ 7ਵੇਂ ਅਸਮਾਨ ਤੇ ਰਹਿੰਦਾ, ਉਹਨੂੰ ਪ੍ਰਾਪਤ ਕਰਨਾ ਬਹੁਤ ਔਖਾ। ਕਹਿੰਦਾ ਹਾਂ ਇਹੀ ਗੱਲ ਆਖੀ ਆ। ਭਾਈ ਵੀਰ ਸਿੰਘ ਜੀ ਨੇ ਆਖਿਆ ਇਹ ਤੁਸੀਂ ਸਿਰਫ ਇਸ ਕਰਕੇ ਆਖਿਆ, 3 ਘੰਟੇ ਇਸੇ ਗੱਲ ਨੂੰ ਕਹਿੰਦੇ ਆ ਤੁਸੀਂ ਤਾਂ ਲਾਏ ਆ ਵੀ ਲੋਕਾਂ ਨੂੰ ਪਤਾ ਲੱਗੇ ਤੁਸੀਂ ਬਹੁਤ ਵੱਡੇ ਵਿਦਵਾਨ ਜੇ, ਬਹੁਤ ਵੱਡੇ ਆਲਮ ਜੇ ਤੁਸੀਂ, ਤੇ ਬਾਕੀ ਜੋ ਤੁਸੀਂ 3 ਘੰਟਿਆਂ 'ਚ ਆਖਿਆ ਲੋਕਾਂ ਦਾ ਸਵਾਰਿਆ ਕੁਝ ਨਹੀਂ, ਵਿਗਾੜਿਆ ਹੀ ਹੈ, ਸੱਚੀ ਗੱਲ ਇਹ ਹੈ। ਉਹ ਕਹਿੰਦਾ ਮੈਂ ਕੀ ਦੱਸੋ ਕਿੱਦਾਂ ਵਿਗਾੜਿਆ ਲੋਕਾਂ ਦਾ? ਭਾਈ ਵੀਰ ਸਿੰਘ ਕਹਿੰਦੇ ਤੁਸੀਂ ਇਹੋ ਆਖਿਆ ਨਾ ਵੀ ਰੱਬ ਤਾਂ ਮਿਲ ਹੀ ਨਹੀਂ ਸਕਦਾ, ਉਹਨੂੰ ਮਿਲਣਾ ਬਹੁਤ ਔਖਾ, 3 ਘੰਟੇ ਇਹੀ ਆਖੀ ਗਏ ਜੇ ਨਾ, ਮੈਨੂੰ ਪਤਾ ਕਿਉਂਕਿ ਮੁਸਲਮਾਨ ਇਹੀ ਤਕਰੀਰ ਕਰਦੇ ਆ। ਉਹ ਕਹਿੰਦਾ ਹਾਂ ਰੱਬ ਕਿਹੜਾ ਜੇਬ 'ਚ ਪਿਆ ਜਿਹੜਾ ਫੜਾ ਦਿੰਦੇ, ਮੈਂ ਸੱਚ ਹੀ ਤਾਂ ਆਖਿਆ। ਭਾਈ ਵੀਰ ਸਿੰਘ ਜੀ ਕਹਿੰਦੇ ਬਿਲਕੁਲ ਸੱਚ ਨਹੀਂ ਆਖਿਆ, 3 ਘੰਟੇ ਆਪਣਾ ਸਮਾਂ ਬਰਬਾਦ ਕੀਤਾ, ਲੋਕਾਂ ਦਾ ਵੀ ਕੀਤਾ। ਤੇ ਉਹ ਕਹਿੰਦੇ ਫਿਰ ਤੁਸੀਂ ਦੇ ਦਿਓ ਮੈਨੂੰ ਰੱਬ, ਜੇ ਮੈਂ ਗਲਤ ਆਖਿਆ ਤੁਸੀਂ ਦੱਸੋ, ਰੱਬ ਵਿਖਾਓ ਮੈਨੂੰ, ਸੌਖਾ ਮਿਲ ਜਾਂਦਾ? ਭਾਈ ਵੀਰ ਸਿੰਘ ਜੀ ਆਖਿਆ ਬਿਲਕੁਲ ਸੌਖਾ ਮਿਲ ਜਾਂਦਾ, ਬਲਕਿ ਬਹੁਤ ਹੀ ਸੌਖਾ ਮਿਲਦਾ। ਉਹ ਕਹਿੰਦੇ ਕਿਵੇਂ ਮਿਲਦਾ? ਮੈਨੂੰ ਤਾਂ ਮਿਲਿਆ ਨਹੀਂ ਅੱਜ ਤੱਕ। ਭਾਈ ਵੀਰ ਸਿੰਘ ਜੀ ਕਹਿੰਦੇ ਪਰਮਾਤਮਾ ਨਾ, ਜਿਹੜਾ ਪਰਮਾਤਮਾ ਉਹਨੇ ਬੰਦੇ ਦੀ ਵਰਤੋਂ ਵਾਲੀ ਹਰ ਚੀਜ਼ ਜਿਹੜੀ ਉਹਨੂੰ ਸਭ ਤੋਂ ਵੱਧ ਜ਼ਰੂਰੀ ਚਾਹੀਦੀ ਆ, ਉਹ ਉਹਨੂੰ ਮਿਲਣ ਲਈ ਸੌਖੀ ਦਿੱਤੀ ਆ। ਕਹਿੰਦੇ ਬੰਦੇ ਨੂੰ ਖੰਡ ਚਾਹੀਦੀ ਆ, ਘਿਓ ਚਾਹੀਦਾ, ਪਰਮਾਤਮਾ ਨੇ ਬਣਾਇਆ ਦਿੱਤਾ, ਪਰ ਉਹਦੇ ਲਈ ਥੋੜ੍ਹਾ ਜਿਹਾ ਖਰਚਾ ਕਰਨਾ ਪੈਂਦਾ, ਪਰ ਖੰਡ ਤੇ ਘਿਓ ਨਾਲੋਂ ਬੰਦੇ ਨੂੰ ਪ੍ਰਸ਼ਾਦਾ ਜ਼ਿਆਦਾ ਜ਼ਰੂਰੀ ਹੈ। ਖੰਡ ਤੇ ਘਿਓ ਬਿਨਾਂ ਸਰ ਸਕਦਾ, ਪ੍ਰਸ਼ਾਦੇ ਬਿਨਾਂ ਬੰਦੇ ਦਾ ਨਹੀਂ ਸਰਨਾ। ਉਹ ਖੰਡ ਘਿਓ ਨਾਲੋਂ ਸਸਤਾ ਪਰਮਾਤਮਾ ਨੇ ਬਣਾਇਆ, ਖੰਡ ਘਿਓ ਮਹਿੰਗੀ ਮਿਲਦੀ, ਪ੍ਰਸ਼ਾਦਾ ਸਸਤਾ ਮਿਲ ਜਾਂਦਾ, ਪਰ ਪ੍ਰਸ਼ਾਦੇ ਵਾਸਤੇ ਵੀ ਕੁਝ ਨਾ ਕੁਝ ਖਰਚ ਕਰਨਾ ਹੀ ਪੈਂਦਾ। ਪਾਣੀ ਪ੍ਰਸ਼ਾਦੇ ਨਾਲੋਂ ਵੀ ਬੰਦੇ ਲਈ ਜ਼ਿਆਦਾ ਜ਼ਰੂਰੀ ਹੈ, ਪ੍ਰਸ਼ਾਦੇ ਤੋਂ ਬਿਨਾਂ ਤਾਂ ਭਾਵੇਂ ਬੰਦਾ ਕੱਢ ਜਾਵੇ ਅਜੇ ਮਹੀਨਾ, ਪਾਣੀ ਤੋਂ ਬਿਨਾਂ ਤਾਂ ਪ੍ਰਾਣ ਖੁਸ਼ਕ ਹੋ ਜਾਂਦੇ। ਗਰਮੀਆਂ ਦੇ ਦਿਨ ਹੁਣ ਪਾਣੀ ਨਾ ਮਿਲੇ, ਚੜ੍ਹਾਈ ਕਰ ਜਾਏਗਾ ਬੰਦਾ 24 ਘੰਟੇ ਨਹੀਂ ਕੱਢ ਸਕਦਾ। ਕਹਿੰਦੇ ਨੇ ਪਾਣੀ ਪ੍ਰਸ਼ਾਦੇ ਨਾਲੋਂ ਵੱਧ ਜ਼ਰੂਰੀ ਹੈ, ਤੇ ਉਹ ਬਿਲਕੁਲ ਹੀ ਮੁਫਤ ਬਣਾਤਾ। ਚਾਹੀਦਾ ਬੰਦੇ ਨੂੰ ਖੰਡ ਘਿਓ ਵੀ ਹੈ, ਪਰ ਉਹ ਥੋੜ੍ਹਾ ਜਿਹਾ ਮਹਿੰਗਾ, ਕਿਉਂਕਿ ਇੰਨਾ ਜ਼ਰੂਰੀ ਨਹੀਂ ਚਾਹੀਦਾ, ਉਹਦੇ ਨਾਲੋਂ ਵੱਧ ਪ੍ਰਸ਼ਾਦਾ ਚਾਹੀਦਾ, ਉਹ ਥੋੜ੍ਹਾ ਜਿਹਾ ਸੌਖਾ ਬਣਾਤਾ। ਪ੍ਰਸ਼ਾਦੇ ਨਾਲੋਂ ਵੀ ਵੱਧ ਪਾਣੀ ਦੀ ਲੋੜ ਆ, ਬਿਲਕੁਲ ਹੀ ਫ੍ਰੀ ਕਰ ਦਿੱਤਾ, ਪਰ ਕਹਿੰਦੇ ਪਾਣੀ ਬਿਨਾਂ ਵੀ ਅਜੇ ਸਰ ਸਕਦਾ ਬੰਦੇ ਦਾ, ਪਾਣੀ ਨਾਲੋਂ ਵੀ ਵੱਧ ਬੰਦੇ ਨੂੰ ਹਵਾ ਚਾਹੀਦੀ ਹੈ, ਹਵਾ ਨਾ ਹੋਵੇ ਤੇ ਸਵਾਸ ਹੀ ਨਹੀਂ ਆਉਣਗੇ। ਸਵਾਸ ਹਵਾ ਬਿਲਕੁਲ ਹੀ ਰੱਬ ਨੇ ਸੌਖੀ ਤੇ ਸਸਤੀ ਕਰ ਦਿੱਤੀ ਹੈ, ਕੋਈ ਪੈਸਾ ਨਹੀਂ ਲੱਗਦਾ, ਕੋਈ ਖੇਚਲ ਨਹੀਂ ਕਰਨੀ ਪੈਂਦੀ। ਕਹਿੰਦੇ ਪ੍ਰਸ਼ਾਦੇ ਲਈ ਵੀ ਖੇਚਲ ਕਰਨੀ ਪੈਣੀ, ਪਾਣੀ ਲਈ ਵੀ ਕੋਈ ਬਾਲਟੀ ਖੂਹ 'ਚ ਪਾਵੇਗਾ, ਕੱਢੇਗਾ, ਫੇਰ ਹੀ ਤਰਦਤ ਕਰਕੇ ਹੀ ਪੀਵੇਗਾ ਨਾ। ਹਵਾ ਪਾਣੀ ਨਾਲੋਂ ਵੀ ਵੱਧ ਚਾਹੀਦੀ ਹੈ, ਬਿਲਕੁਲ ਹੀ ਸੌਖੀ ਕਰ ਦਿੱਤੀ। ਤੇ ਕਹਿੰਦੇ ਨੇ ਪਰ ਹਵਾ ਵੀ ਬੰਦੇ ਕੋਲੇ ਹੋਵੇ, ਉਹਦੇ ਕੋਲੇ ਖੰਡ ਘਿਓ ਵੀ ਹੈ, ਚਲੋ ਉਹਦੇ ਬਿਨਾਂ ਸਰ ਸਕਦਾ, ਪ੍ਰਸ਼ਾਦੇ ਬਿਨਾਂ ਨਹੀਂ, ਪ੍ਰਸ਼ਾਦੇ ਬਿਨਾਂ ਵੀ ਸਰ ਸਕਦਾ, ਪਾਣੀ ਬਿਨਾਂ ਬਿਲਕੁਲ ਹੀ ਨਹੀਂ। ਪਾਣੀ ਬਿਨਾਂ ਵੀ ਕਹਿੰਦੇ ਕੁਝ ਨਾ ਕੁਝ ਸਰ ਜਾਏਗਾ, ਹਵਾ ਬਿਨਾਂ ਤਾਂ ਸਰਨਾ ਹੀ ਨਹੀਂ, ਸਾਹ ਹੀ ਨਹੀਂ ਆਉਣਾ। ਪਰ ਕਹਿੰਦੇ ਹੋ ਸਕਦਾ ਹਵਾ ਬਿਨਾਂ ਵੀ ਬੰਦੇ ਦਾ ਸਰ ਜਾਵੇ, ਪਰ ਪਰਮਾਤਮਾ ਬਿਨਾਂ ਤੇ ਬਿਲਕੁਲ ਹੀ ਨਹੀਂ ਸਰਦਾ। ਜੇ ਪਰਮਾਤਮਾ ਦੀ ਜੋਤ ਹੀ ਨਹੀਂ ਅੰਦਰ, ਭਾਵੇਂ ਹਵਾ ਵੀ ਕੋਲ ਹੋਵੇ, ਪਾਣੀ ਵੀ ਕੋਲ, ਪ੍ਰਸ਼ਾਦਾ ਵੀ ਕੋਲ, ਬੰਦਾ ਤੇ ਮਿੱਟੀ ਦੀ ਢੇਰੀ ਕਿਸੇ ਕੰਮ ਦਾ ਹੀ ਨਹੀਂ। ਅੰਦਰ ਪਰਮਾਤਮਾ ਦੀ ਜੋਤ ਹੈ ਤੇ ਬੰਦਾ ਬੰਦਾ ਨਹੀਂ ਤੇ ਮਿੱਟੀ ਦੀ ਢੇਰੀ ਹੈ। ਤੇ ਜਿਹੜਾ ਪਰਮਾਤਮਾ ਅੰਦਰ ਹੀ ਬੈਠਾ, ਸਿਰਫ ਆਪਣੇ ਅੰਦਰੋਂ ਹੀ ਉਹਨੂੰ ਆਪਾਂ ਕਾਬੂ ਕਰ ਲੈਣਾ, ਉਹ ਮਿਲਣਾ ਕਿੱਡਾ ਔਖਾ। ਤੁਸੀਂ 3 ਘੰਟੇ ਕਹਿੰਦੇ ਰਹੇ ਲੋਕਾਂ ਨੂੰ ਵੀ ਖੁਦਾ ਮਿਲਦਾ ਹੀ ਨਹੀਂ, ਉਹ ਬੜਾ ਔਖਾ, ਉਹ 7ਵੇਂ ਅਸਮਾਨ ਤੇ ਰਹਿੰਦਾ। ਹਾਲਾਂਕਿ ਉਹ ਸਾਡੇ ਅੰਦਰ ਬੈਠਾ, ਜਿਹੜੀ ਅੰਦਰ ਪਈ ਚੀਜ਼ ਹੈ, ਜੇ ਬੰਦਾ ਉਹਨੂੰ ਵੀ ਨਹੀਂ ਪ੍ਰਾਪਤ ਕਰ ਸਕਦਾ ਤੇ ਫਿਰ ਗਲਤੀ ਬੰਦੇ ਦੀ ਹੈ, ਰੱਬ ਦੀ ਕੋਈ ਗਲਤੀ ਨਹੀਂ, ਉਹ ਤੇ ਅੰਦਰ ਹੈ। ਤੇ ਕਹਿੰਦੇ ਜੇ ਅੰਦਰ ਹੈ ਤੇ ਫਿਰ ਉਹਨੂੰ ਕਿੱਦਾਂ ਮਿਲਿਆ ਜਾ ਸਕਦਾ, ਹੈ ਤਾਂ ਅੰਦਰ, ਮੈਨੂੰ ਵੀ ਪਤਾ, ਮੇਰਾ ਵੀ ਮੁਰਸ਼ਿਦ ਕਹਿੰਦਾ ਸੀ ਅੰਦਰ ਹੈ, ਪਰ ਉਹਨੂੰ ਮਿਲਣ ਦਾ ਫਿਰ ਕੋਈ ਤਰੀਕਾ ਵੀ ਤੇ ਦੱਸੋ ਨਾ। ਭਾਈ ਵੀਰ ਸਿੰਘ ਜੀ ਨੇ ਆਖਿਆ ਉਹਨੂੰ ਮਿਲਣ ਦਾ ਤਰੀਕਾ ਉਹਨੂੰ ਚੇਤੇ ਕਰਨਾ, ਬਸ ਚੇਤੇ ਕੀਤਿਆਂ ਹੀ ਉਹਨੂੰ ਉਹਨੇ ਮਿਲ ਪੈਣਾ, ਕੋਈ ਔਖਾ ਕੰਮ ਹੀ ਨਹੀਂ, ਬਹੁਤਾ ਹੀ ਸੌਖਾ, ਪਰ ਜੇ ਕੋਈ ਉਹਨੂੰ ਚੇਤੇ ਹੀ ਨਾ ਕਰੇ ਫਿਰ ਉਹਦੇ ਲਈ ਬਹੁਤ ਔਖਾ। ਉਵੇਂ ਉਹਨੂੰ ਚੇਤੇ ਕੀਤਿਆਂ ਹੀ ਉਹਨੇ ਮਿਲ ਪੈਣਾ, ਚੇਤੇ ਕਰਨ ਤੇ ਕੋਈ ਖਰਚਾ ਨਹੀਂ ਆਉਂਦਾ, ਬਸ ਉਹਨੂੰ ਚੇਤੇ ਕਰੋ ਤੇ ਰੱਬ ਮਿਲਿਆ। ਉਹ ਕਹਿੰਦੇ ਨਹੀਂ, ਇਕੱਲੀ ਚੇਤੇ ਨਾਲ ਤਾਂ ਨਹੀਂ ਭਾਈ, ਸਿਰਫ ਚੇਤੇ ਕੀਤਿਆਂ ਹੀ ਖੁਦਾ ਮਿਲ ਪਏ, ਇੰਨੀ ਗੱਲ ਚੇਤੇ ਦੀ ਤਾਂ ਨਹੀਂ ਹੈਗੀ। ਭਾਈ ਵੀਰ ਸਿੰਘ ਜੀ ਕਹਿੰਦੇ ਸਾਰੀ ਗੱਲ ਹੀ ਚੇਤੇ ਦੀ ਹੈ। ਚੇਤਾ ਕਹਿੰਦੇ ਸਿਮਰਨ ਨੂੰ, ਕਹਿੰਦੇ ਸਿਮਰਨ ਕੀਤਿਆਂ ਹੀ ਤੇ ਉਹਨੇ ਮਿਲਣਾ, ਹੋਰ ਤੇ ਕੋਈ ਤਰੀਕਾ ਹੀ ਨਹੀਂ। ਸਿਮਰਨ ਦਾ ਅਰਥ ਹੈ ਚੇਤੇ ਕਰਨਾ, ਆਪਾਂ ਤ੍ਰੇਹ ਲੱਗੀ ਤੇ ਪਾਣੀ ਦਾ ਸਿਮਰਨ ਕਰਦਾ ਨਾ ਬੰਦਾ, ਪਾਣੀ ਨੂੰ ਚੇਤੇ ਕਰਦਾ, ਪਾਣੀ ਦਾ ਸਿਮਰਨ ਹੀ ਆ, ਸਿਮਰਨ ਦਾ ਅਰਥ ਚੇਤੇ। ਉਹ ਕਹਿੰਦਾ ਮੈਂ ਨਹੀਂ ਮੰਨਦਾ ਵੀ ਸਿਰਫ ਚੇਤੇ ਕੀਤਿਆਂ ਹੀ ਮਿਲ ਜਾਏ। ਭਾਈ ਵੀਰ ਸਿੰਘ ਕਹਿੰਦੇ ਤੁਹਾਨੂੰ ਇੱਕ ਪ੍ਰਮਾਣ ਦਿੰਦੇ ਆ, ਮੰਨ ਲਓ ਭਾਈ ਮੇਰੇ ਕੋਲ 10,000 ਰੁਪਈਆ ਤੇ ਮੇਰੇ ਅੰਦਰ ਹੀ ਪਿਆ, ਪਰ ਮੈਨੂੰ ਚੇਤਾ ਭੁੱਲ ਗਿਆ, ਉਹਨੇ ਚਿਰ ਨੂੰ ਕੋਈ 10,000 ਰੁਪਈਆ ਲੈ ਕੇ ਲੈਣ ਵਾਸਤੇ ਆ ਗਿਆ, ਉਹਨੂੰ ਪਤਾ ਵੀ ਉੱਥੋਂ ਮਿਲ ਜਾਵੇਗਾ, ਉਹ ਵਡਿਆਈ ਸੁਣ ਕੇ ਕਿਸੇ ਕੋਲੋਂ ਆ ਗਿਆ ਵੀ ਉੱਥੋਂ 10,000 ਰੁਪਈਆ ਲੈ ਉਹਨੇ ਫੜ ਕੇ। ਕਹਿੰਦੇ 10,000 ਹੈ ਵੀ ਮੇਰੇ ਕੋਲ, ਪਿਆ ਵੀ ਮੇਰੇ ਅੰਦਰ ਹੀ ਆ, ਪਰ ਮੈਨੂੰ ਚੇਤਾ ਨਹੀਂ ਕਿੱਥੇ ਰੱਖ ਬੈਠਾ, ਇਹ ਮੈਨੂੰ ਚੇਤਾ ਹੀ ਨਹੀਂ ਵੀ 10,000 ਮੇਰੇ ਕੋਲ ਹੈਗਾ। ਤੇ ਕਹਿੰਦੇ ਨੇ ਉਹ ਜਿਹੜਾ ਬੰਦਾ ਆਇਆ ਵਿਚਾਰਾ ਨਰਾਸ ਹੀ ਮੁੜ ਜਾਏਗਾ, ਉਹਦੇ ਭਾਅ ਦਾ ਮੈਂ ਸ਼ਾਹੂਕਾਰ ਕੋਈ ਨਹੀਂ, ਕੰਗਾਲ ਹਾਂ। ਉਹ ਕਹੂਗਾ ਐਵੇਂ ਹੀ ਲੋਕ ਸੋਭਾ ਕਰੀ ਜਾਂਦੇ, 10,000 ਤਾਂ ਉਹਦੇ ਕੋਲੋਂ ਨਿਕਲਿਆ ਨਹੀਂ, ਹੈ ਕਹਿੰਦੇ ਮੇਰਾ ਹੀ, ਮੇਰੇ ਕੋਲ ਪਿਆ, ਮੇਰੇ ਅੰਦਰ ਪਿਆ, ਪਰ ਮੈਨੂੰ ਚੇਤਾ ਨਹੀਂ ਵੀ ਮੇਰੇ ਕੋਲ 10,000 ਹੈਗਾ ਕਿ ਨਹੀਂ ਹੈਗਾ। ਤੇ ਕਹਿੰਦੇ ਨੇ ਚੰਗੇ ਭਲੇ ਸ਼ਾਹੂਕਾਰ ਨੂੰ ਕੰਗਾਲ ਬਣਾ ਦਿੱਤਾ, ਚੇਤੇ ਨਹੀਂ, ਭੁੱਲ ਗਿਆ। ਤੇ ਜੇ ਮੈਨੂੰ ਉਹਦੇ ਆਉਣ ਤੋਂ 10 ਮਿੰਟ ਪਹਿਲਾਂ ਚੇਤਾ ਆ ਜਾਂਦਾ ਵੀ ਮੇਰੇ ਕੋਲ 10,000 ਰੁਪਈਆ ਮੇਰੇ ਅੰਦਰ ਹੀ ਪਿਆ, ਫਲਾਣੇ ਥਾਂ ਤੇ ਰੱਖਿਆ, ਤੇ ਕਹਿੰਦੇ ਉਹ ਆ ਜਾਂਦਾ, ਮੈਂ ਉਸੇ ਵੇਲੇ ਕੱਢ ਕੇ ਫੜਾਉਂਦਾ, ਤੇ ਉਹਦੀਆਂ ਨਜ਼ਰਾਂ 'ਚ ਤੇ ਸ਼ਾਹੂਕਾਰ ਬਣਿਆ ਹੀ ਰਹਿੰਦਾ ਨਾ, ਮੇਰੇ ਹੀ ਪੈਸੇ ਸੀ, ਮੇਰੇ ਹੀ ਅੰਦਰ ਪਏ, ਚੇਤਾ ਭੁੱਲਣ ਕਰਕੇ ਕੰਗਾਲ ਹਾਂ, ਚੇਤਾ ਆ ਜਾਂਦਾ ਤੇ ਮੈਂ ਸ਼ਾਹੂਕਾਰ ਸਾਂ। ਕਹਿੰਦੇ ਬਸ ਗੱਲ ਤੇ ਚੇਤੇ ਦੀ, ਰੱਬ ਤੇ ਤੇਰੇ ਅੰਦਰ ਹੈ, ਤੂੰ ਹੀ ਭੁੱਲ ਗਿਆ, ਤੂੰ ਭੁੱਲ ਗਿਆ, ਚੇਤਾ ਭੁੱਲ ਗਿਆ ਤੇ ਦੁਖੀ ਆ, ਨਹੀਂ ਮਿਲਣਾ, ਨਹੀਂ ਮਿਲਣਾ, ਚੇਤੇ ਨਹੀਂ ਕਰਨਾ ਤੇ ਕਦੇ ਵੀ ਨਹੀਂ ਮਿਲਣਾ, ਉਹਨੂੰ ਚੇਤੇ ਕਰ ਤੇ ਮਿਲਿਆ ਹੀ ਆ, ਉਹ ਕਿਤੇ ਦੂਰ ਥੋੜਾ। ਕਹੋ ਰਵਿਦਾਸ ਹੱਥ ਪਏ ਨੇਰਾ, ਉਹ ਤਾਂ ਕਹਿੰਦੇ ਅੰਦਰ ਪਿਆ, ਅੰਦਰ ਤੇਰੇ ਅੰਦਰ, ਪਾਣੀ ਬਾਹਰੋਂ ਲੈਣਾ, ਪ੍ਰਸ਼ਾਦਾ ਬਾਹਰੋਂ ਲੈਣਾ, ਹਵਾ ਬਾਹਰੋਂ ਲੈਣੀ ਪੈਣੀ ਆ, ਖੰਡ ਘਿਓ ਬਾਹਰੋਂ ਮਿਲਣਾ, ਰੱਬ ਤੇ ਅੰਦਰੇ ਹੀ ਆ, ਤੇਰੇ ਅੰਦਰ, ਕਿਤਿਓਂ ਨਹੀਂ ਲੈਣ ਜਾਣਾ ਪੈਣਾ। ਪਰ ਤਰੀਕਾ ਸਿਰਫ ਉਹਨੂੰ ਇਹ ਆ ਵੀ ਉਹਨੂੰ ਚੇਤੇ ਕਰੇ, ਜਿੰਨਾ ਕੋਈ ਵੱਧ ਚੇਤੇ ਕਰੇਗਾ ਉਨੀ ਛੇਤੀ ਮਿਲ ਪਏਗਾ, ਸਿਰਫ ਚੇਤੇ ਕਰਕੇ ਹੀ ਉਹਨੂੰ ਲੈ ਸਕਦੇ ਆ, ਹੋਰ ਕੋਈ ਤਰੀਕਾ ਨਹੀਂ। ਚੇਤੇ ਦਾ ਅਰਥ ਹੈ ਸਿਮਰਨ, ਸਿਮਰਨ ਕਰਕੇ ਉਹ ਮਿਲੇਗਾ, ਸਿਰਫ ਚੇਤੇ ਕਰਕੇ ਪਰਮਾਤਮਾ ਦੀ ਪ੍ਰਾਪਤੀ। ਸੋ ਕਹਿੰਦੇ ਨੇ ਜਿਸ ਹਿਰਦੇ ਵਿੱਚ ਸਾਧ ਸੰਗਤ ਜੀ ਉਹ ਚੇਤੇ ਆ, ਹਜ਼ੂਰ ਪੰਜਵੇਂ ਪਾਤਸ਼ਾਹ ਕਹਿੰਦੇ ਸੋ ਹਿਰਦਾ ਸੁਹੇਲਾ ਜਿਤ ਹਰ ਗੁਣ, ਉਹ ਹਿਰਦਾ ਸੁਖੀ ਜਿਹੜਾ ਹਿਰਦਾ ਉਹਨੂੰ ਚੇਤੇ ਕਰਦਾ, ਜਿਸ ਹਿਰਦੇ ਚ ਰੱਬ ਚੇਤੇ ਆ ਉਹ ਸਦਾ ਹੀ ਸੁਖੀ ਹੈ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੋ ਜੀਓ, ਕਹਿੰਦੇ ਉਹ ਧਰਤੀ ਸੋਭਨੀਕ ਹੈ ਜਿੱਥੇ ਰੱਬ ਦੇ ਪਿਆਰੇ ਵੱਸਦੇ ਆ, ਤੇ ਫਿਰ ਉਹ ਨਾਮ ਜਪਦੇ ਆ, ਨਾਮ ਤੋਂ ਤੇ ਸਾਰੇ ਸੰਸਾਰ, ਇੱਥੋਂ ਤੱਕ ਵੀ ਨਾਮ ਤੋਂ ਤੇ ਪਰਮਾਤਮਾ ਵੀ ਨਾਮ ਜਪਣ ਵਾਲਿਆਂ ਤੋਂ ਕੁਰਬਾਨ ਜਾਂਦਾ। ਸੱਚ ਵਡਾਈ ਕੀਮ ਨਾ ਪਾਈ, ਕਹਿੰਦੇ ਸੱਚ ਦੀ ਵਡਿਆਈ ਇੰਨੀ ਕੋਈ ਕੀਮਤ ਦੱਸ ਨਹੀਂ ਸਕਦਾ। ਕੁਦਰਤ ਕਰਮ ਨਾ ਕਹਿਣਾ ਜਾਈ, ਕਹਿੰਦੇ ਉਹ ਕੁਦਰਤ ਕਹਿੰਦੇ ਸ਼ਕਤੀ ਨੂੰ, ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹਦੇ ਕਰਮਾਂ ਨੂੰ ਕੋਈ ਕਹਿ ਕੇ ਦੱਸ ਨਹੀਂ ਸਕਦਾ, ਉਹਦੇ ਕੰਮਾਂ ਨੂੰ ਕਿਹੜੀ ਸ਼ਕਤੀ ਉਹਨੇ ਕਿਹੜੇ ਤਰੀਕੇ ਨਾਲ ਕਦੋਂ ਵਰਤਣੀ ਹੈ। ਧਿਆਏ ਧਿਆਏ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ, ਕਹਿੰਦੇ ਜਿਹੜੇ ਤੇਰੇ ਸੇਵਕ ਨੇ ਧਿਆ ਧਿਆ ਕੇ ਉਹਨੂੰ ਜੀਂਦੇ ਆ, ਉਹ ਫਿਰ ਮਨ ਵਿੱਚ ਸਤਸੰਗ ਜੀ ਆਨੰਦ ਮਾਣਦੇ, ਸੱਚ ਸ਼ਬਦ ਮਨ ਮਾਣ, ਸੱਚੇ ਸ਼ਬਦ ਨਾਲ ਜੁੜ ਕੇ ਮਨ 'ਚ ਆਨੰਦ ਮਾਣਦੇ ਹਰ ਵੇਲੇ। ਸੱਚ ਸਲਾਹਣ ਵੱਡ ਭਾਗੀ ਪਾਈ ਹੈ, ਪਰ ਕਹਿੰਦੇ ਨੇ ਜਿਹੜੀ ਸੱਚ, ਸੱਚ ਕੀ ਹੈ? ਪਰਮੇਸ਼ਰ। ਸੱਚੇ ਦੀ ਸਿਫਤ ਸਲਾਹ ਕਰਨੀ ਵੱਡੇ ਭਾਗਾਂ ਨਾਲ ਹੈ। ਗੁਰਪ੍ਰਸਾਦੀ ਹਰ ਗੁਣ ਗਾਈਏ, ਗੁਰੂ ਪ੍ਰਸਾਦ ਤੋਂ ਬਿਨਾਂ ਹਰੀ ਦੇ ਗੁਣ ਕੋਈ ਨਹੀਂ ਗਾ ਸਕਦਾ। ਪ੍ਰਸਾਦ ਕਹਿੰਦੇ ਕਿਰਪਾ ਨੂੰ, ਗੁਰੂ ਕਿਰਪਾ ਤੋਂ ਬਿਨਾਂ ਨਾ ਸੰਗਤ ਕੀਤੀ ਜਾ ਸਕਦੀ, ਨਾ ਨਿਤਨੇਮ, ਨਾ ਰੱਬ ਦੇ ਗੁਣ ਗਾਏ ਜਾ ਸਕਦੇ। ਰੰਗ ਰੱਤੇ ਤੇਰਾ ਤੁਧ ਭਾਵੈ ਸੱਚ ਨਾਮ ਨਿਸਾਣੋ ਜੀਓ, ਕਹਿੰਦੇ ਨੇ ਜਿਹੜੇ ਤੇਰੇ ਰੰਗ 'ਚ ਰੰਗੇ ਨੇ ਉਹ ਤੈਨੂੰ ਭਾ ਜਾਂਦੇ, ਤੈਨੂੰ ਚੰਗੇ ਲੱਗਦੇ। ਰੰਗ ਰੱਤੇ ਤੇਰਾ ਤੁਧ ਭਾਵੈ, ਜਿਹੜੇ ਤੇਰੇ ਰੰਗ 'ਚ ਰੰਗੇ ਉਹ ਤੈਨੂੰ ਭਾਉਂਦੇ। ਸੱਚ ਨਾਮ ਨਿਸਾਣੋ ਜੀਓ, ਕਿਉਂਕਿ ਉਹਨਾਂ ਕੋਲ ਸੱਚੇ ਨਾਮ ਦਾ ਪ੍ਰਵਾਨਾ, ਸੱਚੇ ਅੰਤ ਨਾ ਜਾਣਾ ਕੋਈ, ਉਸ ਸੱਚ ਦਾ ਸੱਚੇ ਪ੍ਰਭੂ ਦਾ ਕੋਈ ਅੰਤ ਨਹੀਂ ਜਾਣਦਾ। ਥਾਨ ਥਨੰਤਰ ਸੱਚਾ ਸੋਈ, ਸਭ ਥਾਵਾਂ ਤੇ ਸਭ ਜਗ੍ਹਾ ਤੇ ਉਹ ਆਪ ਵਸਿਆ। ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੋ ਜੀਓ। ਇਸ ਕਰਕੇ ਕਹਿੰਦੇ ਨੇ ਉਹਨੂੰ ਸੱਚ ਸਰੂਪ ਨੂੰ ਸਦਾ ਹੀ ਧਿਆਉਣਾ ਚਾਹੀਦਾ। ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ। ਉਹਨੂੰ ਚੇਤੇ ਕਰਾਂਗੇ ਤੇ ਬਿਲਕੁਲ ਉਹ ਜਾਣਦਾ ਵੀ ਮੈਨੂੰ ਕਿਹੜਾ ਚੇਤੇ ਕਰਦਾ, ਚੇਤੇ ਕਰਨ ਵਾਲੇ ਤੇ ਕਿਰਪਾ ਕਰਦਾ। ਇਹ ਪੰਜਵੇਂ ਪਾਤਸ਼ਾਹ ਨੇ ਸਤਸੰਗ ਜੀ ਰਹਿਮਤ ਕੀਤੀ। ਸੋ ਸਮਾਂ ਵੀ ਸਮਾਪਤ, ਸ਼ਬਦੀ ਵੀ ਸੰਪੂਰਨਤਾ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਹੋਈਆਂ ਭੁੱਲਾਂ ਚੋਂ ਕਦੀ ਖਿਮਾ ਬਖਸ਼ੋ ਜੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।